ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਤਾਸ ਮੈਂ ਰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਅਬੈ ਹਕੀਕਤ ਮੈਂ ਕਹੋ ਸੁਣੋ ਸੰਤ ਲਾਇ ਪ੍ਰੀਤ ਮਣੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਮਹਾਂਵਾਕ ਅਨੁਸਾਰ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਬੜੇ ਵੱਡੇ ਭਾਗ ਹੋਣ ਤਾਂ ਸਤਸੰਗ ਦੀਆਂ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਔਰ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਜਿੱਥੇ ਗੁਰੂ ਇਤਿਹਾਸ ਦੀ ਕਥਾ ਹੁੰਦੀ ਹੈ ਉੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਵੀ ਆਪ ਜੀ ਸਰਵਣ ਕਰ ਰਹੇ ਹੋ ਜਦੋਂ ਖਾਲਸਾ ਪੰਥ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਾਜਿਆ ਤੇ ਖੰਡੇ ਦੀ ਧਾਰ ਵਿੱਚੋਂ ਸਾਜਿਆ ਉਸ ਸੂਰਬੀਰ ਬਹਾਦਰ ਯੋਧਿਆਂ ਦੇ ਪੰਥ ਨੂੰ ਵੱਡੇ ਭਾਰੀ ਸੰਕਟਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਪੰਥ ਦੇ ਸੁਚੱਜੇ ਜਰਨੈਲਾਂ ਦੀ ਅਗਵਾਈ ਵਿੱਚ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਬਾਬਾ ਕਪੂਰ ਸਿੰਘ ਜੀ ਨਵਾਬ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨੇਤਰਤਵ ਵਿੱਚ ਇਹ ਪੰਥ ਖਾਲਸਾ ਚੜ੍ਹਦੀਆਂ ਕਲਾਂ ਵਿੱਚ ਰਿਹਾ ਬੜੇ ਬੜੇ ਸਿਆਣੇ ਸਿੰਘ ਅਗਵਾਈ ਕਰ ਰਹੇ ਸਨ ਜਿਨ੍ਹਾਂ ਦੀ ਭਾਵਨਾਵਾਂ ਸੱਚੀਆਂ ਸੁੱਚੀਆਂ ਸਨ ਸੋ ਹੁਣ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਜੀ ਦੇ ਪੁਜਾਰੀ ਹਨ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਸਾਹਿਬਾਂ ਦੀ ਸੰਗਤ ਕੀਤੀ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਪਿਛੋਕੜ ਰਾਜਪੂਤ ਘਰਾਣੇ ਦੇ ਵਿੱਚ ਪਵਾਰ ਗੋਤ ਦੇ ਵਿੱਚ ਮਹਾਰਾਜਾ ਸਾਂਤਲ ਹੋਇਆ ਹੈ ਜੈਸਲਮੇਰ ਦਾ ਰਾਜਾ ਉੱਥੋਂ ਭਾਈ ਸਾਹਿਬ ਜੀ ਦਾ ਵੱਡਿਆਂ ਦਾ ਪਰਿਵਾਰ 15ਵੀਂ ਸਦੀ ਦੇ ਵਿੱਚ ਜਦੋਂ ਉੱਥੇ ਜੰਗ ਯੁੱਧ ਹੋਏ ਤੇ ਰਾਜੇ ਸਾਂਤਲ ਪਵਾਰ ਦਾ ਰਾਜ ਖਤਮ ਹੋਇਆ ਇਹਨਾਂ ਦੇ ਵਡੇਰੇ ਨਾਹਣ ਆ ਗਏ ਜੋ ਪਾਉਂਟਾ ਸਾਹਿਬ ਦੇ ਲਾਗੇ ਨਾਹਣ ਹੈ ਉੱਥੋਂ ਕਾਫੀ ਸਮਾਂ ਇਹ ਪਰਿਵਾਰ ਰਹਿੰਦੇ ਰਹੇ ਤੇ ਉੱਥੋਂ ਚੱਲ ਕੇ ਮੁਲਤਾਨ ਜ਼ਿਲ੍ਹੇ ਵਿੱਚ ਅਲੀਪੁਰ ਨਗਰ ਵਿੱਚ ਜਾ ਡੇਰਾ ਲਾਇਆ ਭਾਈ ਸਾਹਿਬ ਦੇ ਵਡੇਰਿਆਂ ਵਿੱਚੋਂ ਮੂਲਾ ਨਾਮ ਦਾ ਇੱਕ ਗੁਰਮੁਖ ਗੁਰੂ ਘਰ ਦਾ ਪ੍ਰੇਮੀ ਬਣਿਆ ਮੂਲੇ ਦਾ ਪੁੱਤਰ ਭਾਈ ਬੱਲੂ ਜਿਸ ਨੂੰ ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਜਦੋਂ ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਆਇਆ ਤੇ ਭਾਈ ਬੱਲੂ ਜੀ ਉਸ ਜੰਗ ਵਿੱਚ ਕਰਤਾਰਪੁਰ ਦੇ ਜੰਗ ਸ਼ਾਮਲ ਸਨ। ਭਾਈ ਬੱਲੂ ਨੇ ਬਰਛਾ ਮਾਰ ਕੇ ਮੁਰਤਜਾ ਖਾਂ ਨੂੰ ਮਾਰਿਆ। ਇਹ ਮੁਰਤਜਾ ਖਾਂ ਉਹ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਚੰਦੂ ਦੇ ਘਰ ਲੈ ਕੇ ਗਿਆ ਸੀ। ਸ਼ੇਖ ਫਰੀਦ ਬੁਖਾਰੀ ਮੁਰਤਜਾ ਖਾਂ ਨੂੰ ਮਾਰ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਭਾਈ ਬੱਲੂ ਨੇ ਲਿਆ। ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਭਾਈ ਬੱਲੂ ਦੇ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਮਾਈ ਦਾਸ। ਮਾਈ ਦਾਸ ਦੇ ਵੀ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਮਾਈ ਦਾਸ ਦਾ ਸਭ ਤੋਂ ਵੱਡਾ ਪੁੱਤਰ ਭਾਈ ਜੇਠਾ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕਰਦਿਆਂ ਪੌਂਟੇ ਸਾਹਿਬ ਦੇ ਲਾਗੇ ਸ਼ਹੀਦ ਹੋਇਆ। ਮਾਈ ਦਾਸ ਦਾ ਦੂਸਰਾ ਪੁੱਤਰ ਦਿਆਲਾ ਦਿੱਲੀ ਦੇ ਵਿੱਚ ਦੇਗ ਚ ਉਬਾਲਿਆ। ਉਹ ਮਨੀ ਸਿੰਘ ਦਾ ਸਕਾ ਭਰਾ ਸੀਗਾ ਭਾਈ ਦਿਆਲਾ। ਔਰ ਇਹ 12 ਭਰਾਵਾਂ ਵਿੱਚੋਂ ਇੱਕ ਹੀ ਅਮਰਚੰਦ ਨਾਮ ਦਾ ਇੱਕ ਭਰਾ ਜਿਹੜਾ ਸੀ ਉਹ ਆਪਣੀ ਮੌਤ ਯਾਨੀ ਦੁਨੀਆ ਆਮ ਨਾਰਮਲ ਮੌਤ ਮਰਿਆ। 11 ਭਰਾ ਸ਼ਹੀਦ ਹੋਏ ਮਨੀ ਸਿੰਘ ਦੇ ਸਮੇਤ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ। ਸਭ ਤੋਂ ਵੱਡਾ ਚਿੱਤਰ ਸਿੰਘ ਹੋਇਆ। ਚਿੱਤਰ ਸਿੰਘ ਲਗਭਗ 65 ਸਾਲ ਦੀ ਉਮਰ ਦੇ ਵਿੱਚ ਮਨੀ ਸਿੰਘ ਦੇ ਨਾਲ ਲਾਹੌਰ ਸ਼ਹੀਦੀ ਪਾਈ ਹੈ। ਭਾਈ ਮਨੀ ਸਿੰਘ 90 ਸਾਲ ਦੇ ਸ਼ਹੀਦ ਹੋਏ। ਚਿੱਤਰ ਸਿੰਘ ਤੋਂ ਛੋਟਾ ਸੀ ਬਚਿੱਤਰ ਸਿੰਘ, ਜਿਹਨੇ ਹਾਥੀ ਦੇ ਮੱਥੇ 'ਚ ਬਰਛਾ ਮਾਰ ਕੇ ਨਾਂਗਣੀ ਮਾਰ ਕੇ 7 ਤਵੇ ਫਲਾਦ ਦੇ ਪਾੜ ਕੇ ਅਨੰਦਪੁਰ ਸਾਹਿਬ ਪਹਾੜੀ ਰਾਜਿਆਂ ਦਾ ਹਾਥੀ ਮਾਰ ਪਜਾਇਆ ਸੀ। ਬਚਿੱਤਰ ਸਿੰਘ ਤੋਂ ਛੋਟਾ ਸੀ ਉਦੇ ਸਿੰਘ, ਜੋ ਸਾਰੇ ਖਾਲਸੇ ਪੰਥ ਦੀ ਫੌਜ ਦਾ ਮਹਾਰਾਜ 10ਵੇਂ ਪਾਤਸ਼ਾਹ ਨੇ ਜਰਨੈਲ ਚੀਫ ਸਥਾਪਿਆ ਹੋਇਆ ਸੀ ਵੱਡਾ, ਜਿਹੜਾ ਜੰਗੀ ਵਿਉਂਤਬੰਦੀਆਂ ਵਿੱਚ ਬਹੁਤ ਮਾਹਰ ਸੀਗਾ। ਸ਼ਾਹੀ ਟਿੱਬੀ ਦੇ ਉੱਤੇ 10 ਲੱਖ ਦਾ ਮੁਕਾਬਲਾ ਕਰਦੇ 6 ਔਰ 7 ਪੋਹ 20 ਔਰ 21 ਦਸੰਬਰ ਦੀ ਰਾਤ ਨੂੰ 1704 ਜਦੋਂ ਕਿਲ੍ਹਾ ਛੱਡਿਆ ਅਨੰਦਪੁਰ ਸਾਹਿਬ ਦਾ, ਸਰਸਾ ਨਦੀ ਦੇ ਵਿਛੋੜਾ ਪਿਆ, ਉਸ ਤੋਂ ਲਗਭਗ 2-3 ਕਿਲੋਮੀਟਰ ਪਿੱਛੇ ਪਹਿਲਾਂ ਹੀ ਸ਼ਾਹੀ ਟਿੱਬੀ ਦੇ ਉੱਤੇ ਭਾਈ ਉਦੇ ਸਿੰਘ ਜੀ 10 ਲੱਖ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। 4.5 ਘੰਟੇ ਮੁਕਾਬਲਾ ਕੀਤਾ ਉਹਨਾਂ ਨੇ। ਉਦੇ ਸਿੰਘ ਤੋਂ ਛੋਟੇ ਅਜਬ ਸਿੰਘ, ਅਜੈਬ ਸਿੰਘ ਤੇ ਅਨਕ ਸਿੰਘ ਤਿੰਨੇ ਭਰਾ ਮਹਾਰਾਜ ਦੇ ਨਾਲ ਚਮਕੌਰ ਪਹੁੰਚੇ ਤੇ ਚਮਕੌਰ ਦੀ ਜੰਗ ਚ ਸ਼ਹੀਦੀ ਪਾਈ। ਇੱਕ ਇਹਨਾਂ ਦਾ ਪੁੱਤਰ ਸੀਗਾ ਭਗਵਾਨ ਸਿੰਘ ਰਹਿਤਨਾਮੀਆਂ, ਜਿਹਨੇ ਰਹਿਤਨਾਮਾ ਲਿਖਿਆ ਹੈ। ਇਹ ਸਾਰਾ ਪਰਿਵਾਰ ਸ਼ਹੀਦਾਂ ਦਾ। ਅੱਗੋਂ ਬਚਿੱਤਰ ਸਿੰਘ ਦੇ 2 ਪੁੱਤਰ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਜਦੋਂ ਬੰਦੇ ਬਹਾਦਰ ਨੇ ਸਰਹੰਦ ਫਤਿਹ ਕੀਤਾ। ਯਾਨੀ ਮਨੀ ਸਿੰਘ ਦੇ ਪੋਤੇ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਦੇ ਪਰਿਵਾਰ ਦੇ ਲਗਭਗ 60-62 ਜੀ ਸ਼ਹੀਦ ਹੋਏ, ਪਰ ਉਹਨਾਂ ਦਾ ਸਿੱਧਕ ਭਰੋਸਾ ਗੁਰੂ ਘਰ ਤੇ ਅਨਨ ਭਾਵ। ਭਾਈ ਮਨੀ ਸਿੰਘ ਦਾ ਜਨਮ 1644 ਦੇ ਵਿੱਚ ਉਸ ਸਾਲ ਹੋਇਆ ਜਿਸ ਸਾਲ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ। ਜਿਹੜੇ ਸਾਲ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਗਏ ਉਸ ਸਾਲ ਮਨੀ ਸਿੰਘ ਦਾ ਜਨਮ ਹੋਇਆ। ਇਸ ਹਿਸਾਬ ਨਾਲ ਭਾਈ ਮਨੀ ਸਿੰਘ 10ਵੇਂ ਪਾਤਸ਼ਾਹ ਤੋਂ 22 ਸਾਲ ਵੱਡੇ ਸਨ ਉਮਰ ਵਿੱਚ। ਔਰ ਉਹਨਾਂ ਨੇ ਗੁਰੂ ਸਾਹਿਬ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦੀ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਹਜ਼ੂਰੀ 'ਚ ਰਹਿ ਕੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਗੁਰਬਾਣੀ ਦੀ ਲਿਖਾਈ ਬਹੁਤ ਸੁੰਦਰ ਕਰਦੇ ਸਨ, ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਬਹੁਤ ਸਾਰੀ ਬਾਣੀ ਲਿਖਣ ਦਾ ਮੌਕਾ ਮਿਲਿਆ ਤੇ ਇਹਨਾਂ ਕੋਲੋਂ ਹੀ ਬਾਬਾ ਦੀਪ ਸਿੰਘ ਜੀ ਲਿਖਣ ਦੀ ਵਿੱਦਿਆ ਸਿੱਖੀ। ਦਮਦਮੇ ਸਾਹਿਬ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੋਧ ਕੇ ਲਿਖਿਆ। ਮਹਾਰਾਜ ਨੇ ਆਪ ਬਾਣੀ ਚਾਰੀ ਕਲਗੀਧਰ ਜੀ ਨੇ, ਲਿਖਾਰੀ ਭਾਈ ਮਨੀ ਸਿੰਘ ਜੀ ਰਹੇ। और जदों श्री दरबार साहब का प्रबंध मीणे छड़ के दौड़ गए सेवा, बाबा पृथ्वी चंद जी का परिवार जो है गुरु रामदास के वड्डे साहिबजादे होए ने, गुरु अर्जन देव जी के वड्डे भरा, उन्हां दा पुत्र मेहरबान ते मेहरबान दे पुत्र चतुरभुज ते हरजी ते उन्हां विचों ये सारे जिहड़े सोढ़ी साहिबजादे सन, ये हरिमंदर साहब की सेवा करते ने लगभग सवा सौ साल इन्हां दे कोल मीणियां कोल प्रबंध रहा। पहला पृथ्वी चंद अगवाई करता रहा, गुरु अर्जन देव दा शांत बिरती दे सन, फिर उहदा पुत्र आ गया, फिर गां दी गां हरिमंदर साहब ते कब्जा मीणियां दा रहा। इसे करके तो गुरु तेग बहादुर साहब जदों गए सी मीणियां ने दरवाजे बंद करते सी, महाराज अंदर नहीं सी वड़न दिता नौवें पातशाह नूं, पर दसवें पातशाह दे टाइम ते मीणे प्रबंध छड के ही चले गए। तो महाराज ने भाई मनी सिंह नूं आनंदपुर साहब तो प्रबंध करन लई भेजिया सी। बाद विच जदों साध संगत जी महाराज दसवें पातशाह हजूर साहब ज्योति जोत समाए, तो माता सुंदरी जी ने अपने हाथ की चिट्ठी दे के हुक्मनामा दे के भाई मनी सिंह जी नूं दरबार साहब की सेवा दोबारा जिम्मेवारी संभाली सी। उस दिन तो लैके शहीदी तक भाई साहब दरबार साहब की सेवा आलस नहीं की, हरिमंदर साहब की सेवा बड़े प्यार नाल करते रहे। भाई मनी सिंह का इतिहास जो है वो जे पढ़ना होवे तो एक ग्रंथ है भाई सेवा सिंह का लिखा होया, अज तो कोई 150 साल पहला 200 साल पहला ग्रंथ है, वह नाम है शहीद बिलास भाई मनी सिंह। शहीद बिलास मनी सिंह दे विच कथा बड़े विस्थार नाल आउंदी, भाई मनी सिंह की सारी जीवनी इत्थे उन्हां दी सिर्फ शहीदी का ही जिक्र आना है। उन्हां दीआं सेवावां तां बहुत वड्डियां हन, उन्हां दा जीवन एक वखरा ही चैप्टर है, जिन्हां ने चार गुरुआं की सेवा की, बाद विच दसवें पातशाह की, उन्हां तों बाद लगभग 25 साल पंथ की अगवाई फिर भी की, 90 साल की उम्र च सिखी सिदक का नमूना पेश करदे बंद बंद कटा के शहीदी पाई। ऐसे महापुरश की कथा अज आरंभ होने लगी है। खालसा जी सुरतियां बिरतियां नूं महान शहीदां सिंघां दे चरणां नाल जोड़ लो, प्यार विच आके आखो सतनाम श्री वाहेगुरु साहिब जी, सतनाम श्री वाहेगुरु
साहिब जी। दोहरा अब हकीकत मैं कहो, सुनो संत लाए प्रीत।
भाई साहब रतन सिंह जी कहंदे हुण मैं सच्ची हकीकत जो खालसे पंथ विच महान महापुरश भाई मनी सिंह जी होए उन्हां दी तुहानू सुणावांगा। खालसा जी प्रेम नाल श्रद्धा नाल भावना नाल सुनो।
मनी सिंह जी रख सिखी महा शहीदी लीता।
मैं ओ कहानी सुणावांगा, ओ कथा सुणावांगा जिवें भाई मनी सिंह साहिब जी ने सिदक भरोसा सिखी दा निभांदिया होया शहीदी दा जाम पीता है।
मनी सिंह थो संत सुजान।
भाई साहब भाई मनी सिंह जी महापुरश ब्रह्म ज्ञानी बिरती दे मालक संत पुरश सन, सारा जीवन ही गुरु नूं समर्पण कर दिता, जिन्हां दे प्यो दादे पड़दादे भी गुरु नूं समर्पण सन। भाई बल्लू जिहड़ा इहदा दादा सी उहने देखो किड्डा वड्डा जंग करके करतारपुर शहीदी पाई सी और मुर्तजा खान नूं मारिया सी। पिता जी भी बड़े गुरमुख सन। भाई मनी सिंह दी भूआ सी जिहड़ी शाहजहान दे दरबार विच जा के उहने वकीलां दी तरह बहस कीती सी, कहिंदे बड़ी तगड़ी ओह दलेर औरत सीगी, उहने बादशाह शाहजहान दी कचहरी जा के तरथली मचा दित्ती सी। ओह भाई मनी सिंह दी भूआ सीगी, माई दास दी भैण। इदां दे इह दलेर लोक सन।
जती सतियो त्यानी मान।
भाई मनी सिंह जी जती सती त्यागी महापुरश करनी वाले पूरे गुरसिख सन।
हटी तपियो मत को पूर।
हटी तपी सन मत को पूरे भाव गुरमत विच पक्के सन।
सहन सीलो दिल को सूर।
सहनशीलता दी भी ओह पुंज सन ते दिल दे सूरबीर सन, भाव मौत नूं कुछ नहीं सी समझदे, देह तो विदेही सन भाई मनी सिंह जी।
करमी धर्मी भगत ज्ञानी।
भाई साहब मनी सिंह जी कर्म धर्म च पूरे सन, भगत सन परमेश्वर दे, गुरु रामदास जी दे दरबार दी सेवा बड़ी भावना नाल करिया करदे सन और ज्ञानी ਬ੍ਰਹਮ ਗਿਆਨੀ। ਗਿਆਨੀ ਕਈ ਕਿਸਮ ਦੇ ਆਪਾਂ ਕਹਿ ਲੈਂਦੇ ਹਾਂ, ਜਿਹੜਾ ਮੇਰੇ ਵਰਗਾ ਚਾਰ ਅੱਖਰ ਬੋਲਣਾ ਜਾਣਦਾ ਉਹਨੂੰ ਵੀ ਕਹਿੰਦੇ ਗਿਆਨੀ। ਪਰ ਖਾਲਸਾ ਜੀ, ਅਸਲ ਜੋ ਗਿਆਨੀ ਦਾ ਸਰੂਪ ਹੈ ਉਹ ਇਹ ਹੈ, ਭੁੱਲ ਗਇਓ ਅਗਿਆਨ ਤੇ ਆਤਮ ਆਪਣ ਰੂਪ, ਤਾਹੀ ਕੋ ਫਿਰ ਜਾਣ ਕੋ ਗਿਆਨ ਕਹਿਤ ਕਵੀ ਭੂਪ। ਅਗਿਆਨ ਕਰਕੇ ਆਤਮਾ ਨੂੰ ਆਪਣਾ ਸਰੂਪ ਭੁੱਲ ਗਿਆ ਹੈ। ਜਿਹੜਾ ਆਤਮ ਸਰੂਪ ਨੂੰ ਸਾਕਸ਼ਾਤ ਕਰਕੇ ਜਾਣ ਲਵੇ, ਇਸ ਨੂੰ ਦ੍ਰਿੜ ਹੋ ਜਾਵੇ ਕਿ ਮੈਂ ਆਤਮ ਸਰੂਪ ਹਾਂ, ਦੇਹ ਨਹੀਂ ਹਾਂ, ਉਹ ਗਿਆਨੀ ਹੈ। ਕਹਿਣ ਨੂੰ ਤਾਂ ਸਾਰੇ ਆਪਾਂ ਗਿਆਨੀ ਬਣੇ ਫਿਰਦੇ ਹਾਂ, ਮੇਰੇ ਨਾਲ ਵੀ ਗਿਆਨੀ ਲਿਖ ਦਿੰਦੇ, ਪਰ ਅਸੀਂ ਗਿਆਨੀ ਨਹੀਂ ਹਾਂ। ਗਿਆਨੀ ਤਾਂ ਉਹ ਹੈ ਜਿਸ ਨੇ ਆਤਮਾ ਦਾ ਸਾਕਸ਼ਾਤਕਾਰ ਕੀਤਾ ਹੈ। ਆਤਮਾ ਦਾ ਸਾਕਸ਼ਾਤਕਾਰ ਹੋਏ ਤੋਂ ਬਿਨਾਂ ਕੋਈ ਗਿਆਨੀ ਨਹੀਂ ਕਹਾ ਸਕਦਾ। ਭਾਈ ਮਨੀ ਸਿੰਘ ਜੀ ਨੂੰ ਆਤਮ ਸਾਕਸ਼ਾਤ ਹੋ ਚੁੱਕਾ ਸੀ, ਦੇਹ ਤੋਂ ਉੱਪਰ ਹੋ ਚੁੱਕੇ ਸਨ, ਵਿਦੇ ਹੋ ਚੁੱਕੇ ਸਨ।
ਸਤਿਗੁਰ ਬਚਨ ਪਰਮਤ ਠਾਨੀ,
ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪੂਰਨ ਦ੍ਰਿੜ ਨਿਸ਼ਚਾ ਸ਼ਰਧਾ ਤੇ ਵਿਸ਼ਵਾਸ ਸੀ ਗੁਰਬਾਣੀ ਦੇ ਉੱਤੇ।
ਉਤੋ ਸਤਿਗੁਰ ਸੋ ਰਹਿਤ ਹਜੂਰ,
ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਮਹਾਰਾਜ ਦੇ ਹਜੂਰੀ ਚ ਰਹੇ ਨੇ, ਚਾਰ ਪਾਤਸ਼ਾਹੀਆਂ ਦੀ, ਸਤਿਗੁਰੂ ਹਰਿਹਰ ਰਾਏ ਸਾਹਿਬ ਜੀ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰੂ ਕਲਗੀਧਰ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜੂਰੀ ਦੀ ਨਿਗ ਪ੍ਰਾਪਤ ਕੀਤੀ ਹੈ।
ਇਸ ਕਰ ਪਇਓ ਸੋ ਗੁਰਮਤ ਪੂਰਾ,
ਗੁਰੂ ਘਰ ਵਿਚ ਰਹਿਣ ਕਰਕੇ ਗੁਰਮਤ ਚ ਪੂਰੇ ਸਨ। ਗੁਰਮਤ ਦੇ ਆਸ਼ੇ ਨੂੰ ਬੜੀ ਗਹਿਰਾਈ ਨਾਲ ਭਾਈ ਮਨੀ ਸਿੰਘ ਜੀ ਸਮਝਦੇ ਸਨ। ਜਿੰਨੀ ਉਹਨਾਂ ਦੀ ਕਮਾਈ ਸੀ, ਬੰਦਗੀ ਸੀ, ਉਨੀ ਉਹਨਾਂ ਦੀ ਆਤਮਕ ਅਵਸਥਾ ਦੀ ਡੂੰਘਾਈ ਸੀ ਗੁਰਮਤ ਦੇ ਸੰਬੰਧ ਵਿਚ। ਹਾਂਜੀ,
ਹੁਣ ਸਤਿਗੁਰ ਕਛ ਜੂਟੋ ਖਯੋ,
ਇਹਦੇ ਮਨ ਨੂੰ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਛਕਣ ਕਰਕੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ ਸੀ। ਜਿਵੇਂ ਹਜੂਰ ਗਰੀਬ ਨਵਾਜ ਪ੍ਰਸ਼ਾਦਾ ਛਕਦੇ ਸੀ ਕਲਗੀਧਰ ਜੀ, ਤੇ ਭਾਈ ਮਨੀ ਸਿੰਘ ਜੀ ਉਹਨਾਂ ਦਾ ਥਾਲਾ ਚੁੱਕ ਕੇ ਉਹਦੇ ਵਿਚੋਂ ਸੀਤ ਪ੍ਰਸ਼ਾਦ ਆਪਣੇ ਮੂੰਹ ਚ ਪਾ ਲਿਆ ਕਰਦੇ ਸੀ। ਹੁਣ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਜਿਨ੍ਹਾਂ ਦੇ ਮੂੰਹ ਚ ਪਵੇਗਾ ਉਹਨਾਂ ਦਾ ਅਨੁਭਵ ਤਾਂ ਆਪੇ ਖੁੱਲ ਜਾਣਾ ਹੋਇਆ। ਸੋ ਸਾਧ ਸੰਗਤ ਜੀ, ਭਾਈ ਮਨੀ ਸਿੰਘ ਦਾ ਅਨੁਭਵ ਖੁੱਲਾ ਹੋਇਆ ਸੀ।
ਤਾਂਤੇ ਹਠੀਆ ਅੜਿਆ ਪਇਓ,
ਇਹ ਬੜੇ ਹਠੀ ਸਨ। ਇੰਨਾ ਹੱਠ ਕੋਈ ਕਰ ਸਕਦਾ ਵੀ ਜਲਾਦ ਨੇ ਕਵੇ ਵੀ ਮੈਂ ਬਾਬੇ ਨੂੰ ਛੇਤੀ ਮੁਕਾ ਦਿਆਂ? ਗੁੱਟ ਤੇ ਟੋਕਾ ਮਾਰਨ ਲੱਗੇ ਤੇ ਕਹਿੰਦੇ ਨਹੀਂ, ਉਂਗਲੀ ਤੋਂ ਸ਼ੁਰੂ ਕਰ, ਪੋਟਾ ਰੱਖ ਕੇ ਉਂਗਲੀ ਕਟਵਾਣੀ। ਇੰਨਾ ਹੱਠ ਕਰਨਾ ਬੜਾ ਔਖਾ ਹੈ। ਕੰਡਾ ਨੀ ਸਿਆ ਜਾਂਦਾ, ਕੰਡੇ ਦੀ ਪੀੜ, ਡਾਕਟਰ ਸਰਿੰਜ ਲਾਉਂਦਾ ਤੇ ਉਹ ਨੀ ਝੱਲੀ ਜਾਂਦੀ ਦਰਦ, ਤੇ ਇਹਦਾ ਬੰਦ ਬੰਦ ਹੀ ਕੱਟੇ ਜਾ ਰਹੇ ਨੇ ਤੇ ਬਾਣੀ ਪੜ ਰਹੇ ਨੇ। ਇਸ ਕਰਕੇ ਕਿ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਮੂੰਹ ਚ ਪਿਆ ਹੋਇਆ, ਦੇਹ ਤੋਂ ਵਿਦੇ ਹੋ ਚੁੱਕੇ ਸਨ।
ਸਿੱਖਣ ਕੋ ਸੋ ਸਿੱਖੀ ਦ੍ਰਿੜਾਵੈ,
ਭਾਈ ਸਾਹਿਬ ਮਨੀ ਸਿੰਘ ਜੀ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਮਰਿਆਦਾ ਚ ਦ੍ਰਿੜ ਕਰਾਇਆ ਕਰਦੇ, ਪੱਕਾ ਕਰਿਆ ਕਰਦੇ, ਕਿਸੇ ਨੂੰ ਵੀ ਨੀ ਬਖਸ਼ਦੇ ਕੋਈ ਢਿੱਲ ਮੱਠ ਕਰੇ, ਉਹਨੂੰ ਰਹਿਤ ਵਿਚ ਪੱਕਾ ਰੱਖਦੇ ਸਨ।
ਸਿੱਖਿਓ ਚੁਕੈ ਤਿਸਨ ਕਾ ਲਾਵੈ,
ਜੇ ਕੋਈ ਸਿੱਖੀ ਦੀ ਮਰਿਆਦਾ ਦੇ ਵਿਚ ਢਿੱਲ ਮੱਠ ਕਰੇ, ਕੋਈ ਰਹਿਤ ਕਰੇ, ਉਹਨੂੰ ਭਾਈ ਮਨੀ ਸਿੰਘ ਜੀ ਤਨਖਾਹ ਲਾਇਆ ਕਰਦੇ ਸੀ। ਉਹਨੂੰ ਦੱਸਦੇ ਸੀ ਭਾਈ ਏਦਾਂ ਦੀ ਮਰਿਆਦਾ ਨਹੀਂ, ਏਦਾਂ ਦੀ ਹੈ, ਤੇ ਸਾਰਾ ਪੰਥ ਉਹਨਾਂ ਦੀ ਆਗਿਆ ਹੱਥ ਜੋੜ ਕੇ ਖਲੋ ਜਾਂਦਾ ਸੀ। ਕੋਈ ਵੀ ਤਨਖਾਹ ਭਾਈ ਮਨੀ ਸਿੰਘ ਲਾ ਦੇਣ, ਉਹ ਸਾਰੇ ਸਿੰਘ ਮੰਨਿਆ ਕਰਦੇ ਸਨ।
ਬੀਜ ਬੀਜੇ ਵਹਿ ਗੁਰਮਤ ਲਾਵੈ,
ਭਾਈ ਮਨੀ ਸਿੰਘ ਜੀ ਗੁਰਮਤ ਦਾ ਬੀਜ ਬੀਜ ਰਹੇ ਸਨ, ਸਿੱਖੀ ਦਾ ਐਸਾ ਬੂਟਾ ਲਾ ਰਹੇ ਸਨ ਵੀ ਜਿਹਦੀ ਛਾਂ ਹਜ਼ਾਰਾਂ ਲੱਖਾਂ ਸਾਲ ਤੱਕ ਰਹਿਣੀ ਹੈ।
ਚਾਰ ਬਰਨ ਕੋ ਸਿੱਖੀ ਦ੍ਰਿੜਾਵੈ,
ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਚੌਹਾਂ ਬਰਨਾਂ ਦੇ ਲੋਕਾਂ ਨੂੰ ਗੁਰਮਤ ਦਾ ਰਸਤਾ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਗੁਰਬਾਣੀ ਦੇ ਪ੍ਰੇਮੀ ਬਣੋ, ਐਸੀ ਦ੍ਰਿੜ ਕਰਕੇ ਸਿੱਖੀ ਭਾਈ ਮਨੀ ਸਿੰਘ ਜੀ ਪ੍ਰਚਾਰ ਦੇ ਸਨ।
ਕਰ ਸਾਖੀ ਬੋ ਸਿੱਖਣ ਸੁਣਾਵੈ,
ਭਾਈ ਸਾਹਿਬ ਮਨੀ ਸਿੰਘ ਜੀ ਗੁਰਬਾਣੀ ਦੀ ਕਥਾ ਬੜੀ ਰਸ ਭਿੰਨੀ ਕਰਿਆ ਕਰਦੇ ਸਨ। ਸਾਖੀਆਂ, ਇਤਿਹਾਸ, ਪ੍ਰਮਾਣ ਬਹੁਤ ਸੁਣਾਇਆ ਕਰਦੇ ਸਨ। ਭਾਈ ਮਨੀ ਸਿੰਘ ਜੀ ਨੂੰ ਇੱਕ ਵਾਰੀ ਗੁਰਸਿੱਖਾਂ ਬੇਨਤੀ ਕੀਤੀ ਸੀ, ਭਾਈ ਸਾਹਿਬ ਜੀ ਆਪ ਜੀ ਮਹਾਂਪੁਰਸ਼ ਕਿਰਪਾ ਕਰਕੇ ਦੱਸੋ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਹੋਏ ਨੇ ਜਾਂ ਗੁਰੂਆਂ ਦੇ ਪੁਰਾਣੇ ਸਿੱਖ ਹੋਏ ਨੇ, ਉਹਨਾਂ ਦੀ ਕਰਨੀ ਕਿਹੋ ਜਿਹੀ ਸੀ? ਸਾਨੂੰ ਪੁਰਾਣੇ ਗੁਰਸਿੱਖਾਂ ਦੀ ਕਰਨੀ ਦੱਸੋਗੇ ਤਾਂ ਹੀ ਅਸੀਂ ਉੱਦਾਂ ਦੀ ਕਰਾਂਗੇ। ਸਿੱਖਾਂ ਦਾ ਪ੍ਰਸ਼ਨ ਸੁਣ ਕੇ ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਕਿਰਪਾ ਦੇ ਘਰ ਚ ਆਏ, ਕਹਿਣ ਲੱਗੇ ਸਿੰਘੋ, ਜੋ ਅਸੀਂ ਪੁਰਾਤਨ ਸਿੱਖਾਂ ਦੇ ਨਾਮ ਭਾਈ ਗੁਰਦਾਸ ਦੀ ਬਾਣੀ ਚੋਂ ਪੜ੍ਹੇ ਨੇ ਉਹਨਾਂ ਦੀ ਤੁਹਾਨੂੰ ਸਾਖੀਆਂ ਸੁਣਾਵਾਂਗੇ। ਉੱਥੇ ਵਚਨ ਆਉਂਦਾ ਹੈ ਸਿੱਖਾਂ ਦੀ ਭਗਤ ਮਾਲ ਪੋਥੀ ਦੇ ਵਿੱਚ, ਇੱਥੇ ਵੀ ਸ਼ਾਇਦ ਲਾਇਬ੍ਰੇਰੀ 'ਚ ਪੋਥੀ ਪਈ ਹੈ, ਉਹ ਸਿੱਖਾਂ ਦੀ ਭਗਤ ਮਾਲ ਭਾਈ ਮਨੀ ਸਿੰਘ ਦੀ ਲਿਖੀ ਹੋਈ ਹੈ। ਉਹਦੇ 'ਚ ਵਚਨ ਆਉਂਦਾ ਵੀ ਭਾਈ ਮਨੀ ਸਿੰਘ ਕਹਿਣ ਲੱਗੇ, ਸਿੰਘੋ ਜਿਵੇਂ ਕੋਈ ਦਰਿਆ ਵਿੱਚੋਂ ਲੰਘਦਾ ਹੈ ਤੇ ਜਿਹੜੇ ਸਿਆਣੇ ਲੋਕ ਹੁੰਦੇ ਨਾ ਦਰਿਆ ਚੋਂ ਲੰਘਣ ਵਾਲੇ, ਉੱਥੇ ਕਾਨੇ ਗੜ ਦਿੰਦੇ ਆ ਪਾਣੀ ਦੇ ਵਿੱਚ, ਉਹ ਕਾਨਿਆਂ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਪਾਣੀ ਡੂੰਘਾ ਹੈ, ਇੱਥੇ ਪਾਣੀ ਉੱਚਾ ਹੈ, ਉਹ ਬੰਦਾ ਹਿਸਾਬ ਨਾਲ ਪੈਰ ਧਰ ਕੇ ਲੰਘ ਜਾਂਦਾ ਉਹਨੂੰ ਦੇਖ ਕੇ। ਕਹਿੰਦੇ ਭਾਈ ਗੁਰਦਾਸ ਜੀ ਦਸਵੀਂ 11ਵੀਂ ਵਾਰ ਦੇ ਵਿੱਚ, 40 ਵਾਰਾਂ ਨੇ ਭਾਈ ਗੁਰਦਾਸ ਦੀਆਂ, 11ਵੀਂ ਵਾਰ ਜਿਹੜੀ ਹੈ ਉਹਦੇ 'ਚ ਸਿੱਖਾਂ ਦੇ ਨਾਮ ਲਿਖ ਕੇ ਮਨ ਨੂੰ ਕਾਨੇ ਗੱਡ ਗਏ। 11ਵੀਂ ਵਾਰ ਭਾਈ ਗੁਰਦਾਸ ਦੀ ਪੜ੍ਹੋ, ਉਹਦੇ ਵਿੱਚ ਉਹਨਾਂ ਸਿੱਖਾਂ ਦੇ ਨਾਮ ਨੇ ਜਿਹੜੇ 6 ਪਾਤਸ਼ਾਹੀਆਂ ਦੇ ਸਮੇਂ ਹੋਏ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ 6 ਪਾਤਸ਼ਾਹੀਆਂ ਦੇ ਸਿੱਖ, ਉਹਨਾਂ ਦਾ ਨਾਮ ਆਉਂਦਾ। ਭਾਈ ਮਨੀ ਸਿੰਘ ਕਹਿੰਦੇ ਭਾਈ ਗੁਰਦਾਸ ਜੀ ਕਾਨੇ ਗੱਡ ਗਏ, ਅਸੀਂ ਉਹਨਾਂ ਦੇ ਪਦ ਚਿੰਨ੍ਹਾਂ ਦੇ ਤੁਹਾਨੂੰ ਬਚਨ ਸੁਣਾ ਦਿੰਦੇ। ਫਿਰ ਭਾਈ ਮਨੀ ਸਿੰਘ ਜੀ ਕਥਾ ਸੁਣਾਈ, ਉਹ ਲਿਖੀ ਗਈ ਨਾਲ, ਉਹਦਾ ਉਸ ਪੋਥੀ ਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ। 11ਵੀਂ ਵਾਰ ਦਾ ਟੀਕਾ ਕੀਤਾ ਭਾਈ ਗੁਰਦਾਸ, ਭਾਈ ਗੁਰਦਾਸ ਜੀ ਪਹਿਲੀ ਵਾਰ ਦਾ ਟੀਕਾ ਵੀ ਭਾਈ ਮਨੀ ਸਿੰਘ ਨੇ ਕੀਤਾ। ਪਹਿਲੀ ਵਾਰ ਦਾ ਟੀਕਾ ਜਿਹੜਾ ਕੀਤਾ ਉਹ ਪੋਥੀ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ, ਕਿਉਂਕਿ ਪਹਿਲੀ ਵਾਰ ਵਿੱਚ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਬਾਬਾ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ, ਕੀ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਉੱਥੇ ਹੀ ਬਚਨ ਆਉਂਦੇ ਬਾਬਾ ਫਿਰ ਮੱਕੇ ਗਿਆ, ਜਾਂ ਬਾਬਾ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਜੋ ਜੋ ਬਚਨ ਉਹਦੇ 'ਚ ਆਏ ਹੈ ਉਹਦੀ ਕਥਾ ਵੀ ਭਾਈ ਮਨੀ ਸਿੰਘ ਨੇ ਲਿਖੀ ਹੈ। ਉਹਨੂੰ ਸਿੱਖਾਂ ਦੀ ਭਗਤ ਮਾਲਾ ਦੇ ਨਾਲ ਉਹਨੂੰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਕਹਿੰਦੇ, ਭਾਈ ਮਨੀ ਸਿੰਘ ਵਾਲੀ। ਇੱਦਾਂ ਭਾਈ ਮਨੀ ਸਿੰਘ ਜੀ ਨੇ 2 ਦਾ ਇਹ ਪੋਥੀਆਂ ਵਾਰਤਕ 'ਚ ਲਿਖੀਆਂ, ਬਾਕੀ ਉਹਨਾਂ ਨੇ ਇੱਕ ਵਾਜ਼ਬੁਲ ਅਰਜ਼ ਨਾਮ ਦਾ ਰਹਿਤਨਾਮਾ ਵੀ ਲਿਖਿਆ। ਉਹਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀਗੇ ਉਸ ਵੇਲੇ, ਉਹਨਾਂ ਨੇ ਸਵਾਲ ਕੀਤੇ ਸੀ 10ਵੇਂ ਪਾਤਸ਼ਾਹ ਨੂੰ, ਤੇ ਮਹਾਰਾਜ ਨੇ ਜੋ ਜਵਾਬ ਦਿੱਤੇ ਸੀ ਉਹ ਭਾਈ ਮਨੀ ਸਿੰਘ ਨੇ ਰਹਿਤਨਾਮਾ ਲਿਖਿਆ। ਇੱਕ ਭਾਈ ਮਨੀ ਸਿੰਘ ਨੇ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ, ਪਰ ਬਹੁਤ ਵਧੀਆ ਕਿਸਮ ਦਾ, ਛੋਟੇ ਸੰਖੇਪ ਅੱਖਰਾਂ ਦੇ ਵਿੱਚ। ਇਸੇ ਤਰ੍ਹਾਂ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ ਭਗਤ ਸਿੰਘ ਨੇ ਗੁਰਬਿਲਾਸ ਲਿਖਿਆ 6ਵੀਂ ਪਾਤਸ਼ਾਹੀ ਦਾ, ਔਰ ਕੋਇਰ ਸਿੰਘ ਕਲਾਲ ਨੇ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ 10ਵੇਂ ਪਾਤਸ਼ਾਹ ਦਾ ਗੁਰਬਿਲਾਸ ਲਿਖਿਆ। ਉਹਨਾਂ ਦੇ ਸੇਵਕਾਂ ਨੇ, ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਉਹਨਾਂ ਨੇ ਵੀ ਬਹੁਤ ਗ੍ਰੰਥ ਲਿਖੇ। ਬਾਬਾ ਦੀਪ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਕੋਲੋਂ ਗੁਰਬਾਣੀ ਲਿਖਣ ਦੀ ਵਿੱਦਿਆ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖੀਆਂ। ਭਾਈ ਮਨੀ ਸਿੰਘ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ, ਭਾਈ ਮਨੀ ਸਿੰਘ ਜੀ ਨੇ 10ਵੇਂ ਗ੍ਰੰਥ ਸਾਹਿਬ ਦੀ ਬੀੜ ਲਿਖੀ। ਜਿੰਨਾ ਕੰਮ ਗੁਰਮਤ ਦਾ ਭਾਈ ਮਨੀ ਸਿੰਘ ਜੀ ਕਰ ਗਏ, ਏਡਾ ਵੱਡਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਹਾਂਜੀ,
ਕੁਛ ਗੁਰ ਕਹੀ ਕੁਛ ਮਨ ਤੇ ਲਾਵੇ,
ਭਾਈ ਸਾਹਿਬ ਕੁਝ ਗੁਰਬਾਣੀ ਦੇ ਅਰਥ ਕਰਦੇ, ਉਹਦੇ ਨਾਲ ਆਪਣਾ ਅਨੁਭਵ ਵੀ ਦੱਸਦੇ ਵੀ ਗੁਰਬਾਣੀ ਦਾ ਇਸ ਪੰਕਤੀ ਦੇ ਆਹ ਵੀ ਅਰਥ ਬਣਦੇ ਆ, ਏਦਾਂ ਵੀ ਬਣਦੇ ਆ, ਸਾਖੀਆਂ ਲਿਖ ਕੇ। ਕਿਉਂਕਿ ਆਮ ਬੰਦਿਆਂ ਨੂੰ, ਆਮ ਜਗਿਆਸੂਆਂ ਨੂੰ ਗੁਰਬਾਣੀ ਦੀ ਸਮਝ ਬੜੀ ਔਖੀ ਆਉਂਦੀ ਹੈ, ਉਹਦੇ ਨਾਲ ਫਿਰ ਸਾਖੀ ਲਾਣੀ ਪੈਂਦੀ ਹੈ। ਅੱਜ ਕੱਲ੍ਹ ਕੋਈ ਸਾਖੀ ਸੁਣਾਵੇ ਨਾ ਤੇ ਕਈ ਸਾਡੇ 'ਚ ਬਹੁਤ ਤਰਕਵਾਦੀ ਕਹਿੰਦੇ ਸਾਖੀਆਂ ਹੀ ਸੁਣਾਈ ਜਾਂਦੇ ਹੋ। ਮੈਂ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਖੀਆਂ ਸੁਣਾਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ ਹੈ 1192 ਅੰਗ ਦੇ ਉੱਤੇ, ਸੁਣ ਸਾਖੀ ਮਨ ਜਪ ਪਿਆਰ। ਇਹ ਮੇਰੇ ਮਨਾ ਤੂੰ ਸਾਖੀਆਂ ਸੁਣ ਤੇ ਨਾਮ ਜਪ। ਅਜਾਮਲ ਉਧਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਉਹ ਸਾਰਾ ਸ਼ਬਦ ਹੀ ਸਾਖੀਆਂ ਦਾ ਹੀ ਹੈ। ਜੇ ਉਹਦੀ ਕਥਾ ਪੂਰੀ ਕਰੀਏ ਸ਼ਬਦ ਹੀ ਮਹੀਨਾ ਲੱਗ ਜਾਂਦਾ ਖਾਲਸਾ ਜੀ, ਉਹ ਕਥਾ ਉੱਥੇ ਹੀ। ਤੋ ਸਾਖੀ ਜਿਹੜੀ ਹੈ, ਸਾਖੀ ਦਾ ਮਤਲਬ ਹੁੰਦਾ ਗਵਾਹੀ ਦੇਣੀ। ਜਿਵੇਂ ਇੱਕ ਵਿਟਨੈਸ ਗਵਾਹ ਗਵਾਹੀ ਦਿੰਦਾ, ਏਦਾਂ ਮਹਾਰਾਜ ਦੇ ਮਹਾਂਪੁਰਸ਼ਾਂ ਦੇ ਜੀਵਨਾਂ ਦੀਆਂ ਸਾਖੀਆਂ ਸਾਨੂੰ ਗਵਾਹੀ ਦਿੰਦੀਆਂ ਵੀ ਉਹਨਾਂ ਨੇ ਨਾਮ ਜਪਿਆ ਸੀ, ਉਹ ਤਰ ਗਏ, ਤੁਸੀਂ ਵੀ ਤਰ ਜਾਓਗੇ। ਭਾਈ ਮਨੀ ਸਿੰਘ ਜੀ ਪੁਰਾਤਨ ਸਿੱਖਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸੀਗੇ, ਸੁਣ ਸੁਣ ਕੇ ਸਾਡੇ ਵਰਗਿਆਂ ਦਾ ਮਨ ਵੀ ਤਿਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ। ਗੁਰਸਿੱਖਾਂ ਦੀ ਕਰਨੀ ਸੁਣ ਕੇ ਸਾਡੇ ਵਰਗਿਆਂ ਦਾ ਵੀ ਹੌਸਲਾ ਬਣਦਾ ਵੀ ਅਸੀਂ ਵੀ ਨਾਮ ਜਪ ਲਈਏ, ਅਸੀਂ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਏਦਾਂ ਭਾਈ ਮਨੀ ਸਿੰਘ ਜੀ ਆਪਣੇ ਅਨੁਭਵ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਸੀ।
ਦੋਹਰਾ ਮਾਤਾ ਭੇਜੋ ਤਿਸੈ ਕੋ ਦਿੱਲੀ ਤੇ ਸਮਝਾਏ।
ਮਾਤਾ ਸੁੰਦਰੀ ਜੀ ਦਿੱਲੀ ਬੈਠੇ ਸਨ, ਤੁਰਕਮਾਨ ਮਹੱਲੇ ਵਿਚ ਉੱਥੇ ਮਾਤਾ ਜੀ ਦਾ ਗੁਰਦੁਆਰਾ ਹੈ, ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ ਉੱਥੇ ਹੀ ਰਹੇ ਸਾਰੀ ਉਮਰ। ਮਾਤਾ ਜੀ ਨੂੰ ਦਸਵੇਂ ਪਾਤਸ਼ਾਹ ਇੱਥੇ ਛੱਡ ਗਏ ਸਨ, ਕੁਝ ਸਮਾਂ ਮਾਤਾ ਜੀ ਮਥੁਰਾ ਚਲੇ ਗਏ ਸੀ, ਮਥੁਰਾ ਤੋਂ ਵਾਪਸ ਫਿਰ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਲਗਭਗ ਦਸਵੇਂ ਪਾਤਸ਼ਾਹ ਤੋਂ 40 ਸਾਲ ਬਾਅਦ ਜਿਉਂਦੇ ਰਹੇ, 40 ਸਾਲ ਪੂਰੇ। ਤੇ ਮਾਤਾ ਸਾਹਿਬ ਦੇਵਾਂ ਜੀ ਵੀ ਉੱਥੇ ਰਹੇ ਹੈ। ਮਾਤਾ ਸਾਹਿਬ ਦੇਵਾਂ ਜੀ ਜਿਹੜੇ ਸਨ ਉਹ ਭਗਤੀ ਚ ਰਹਿੰਦੇ ਲੀਨ, ਹਰ ਵੇਲੇ ਸਿਮਰਨ ਕਰਨਾ, ਕਿਸੇ ਨੂੰ ਕੋਈ ਬਚਨ ਨਹੀਂ ਕਰਨਾ। ਤੇ ਮਾਤਾ ਸੁੰਦਰੀ ਜਿਹੜੇ ਸਨ ਉਹ ਸਾਰਾ ਪ੍ਰਬੰਧ ਵੀ ਸੰਭਾਲਦੇ ਤੇ ਭਜਨ ਬੰਦਗੀ ਵੀ ਕਰਦੇ ਸਨ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾ ਕੇ ਉਹਨਾਂ ਨੂੰ ਸਮਝਾ ਕੇ ਭੇਜਿਆ,
ਅੰਮ੍ਰਿਤਸਰ ਚੜ੍ਹਤੀ ਚੜ੍ਹੈ ਸਿੱਖਣ ਜਾਇ ਖਵਾਏ।
ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਅੰਮ੍ਰਿਤਸਰ ਦਾ ਚੜਾਵਾ ਸੀ ਉਹ ਪਹਿਲਾਂ ਦਿੱਲੀ ਜਾਂਦਾ ਸੀ ਮਾਤਾ ਕੋਲ, ਤੇ ਮਾਤਾ ਉਹ ਚੜਾਵਾ ਜਿੰਨਾ ਕੁ ਇੱਥੇ ਖਰਚਾ ਹੁੰਦਾ ਸੀ ਖਰਚ ਕਰਕੇ ਬਾਕੀ ਬਚਦਾ ਹੋਇਆ ਪਟਨੇ ਸਾਹਿਬ ਭੇਜਦੀ ਸੀ। ਪਟਨੇ ਸਾਹਿਬ ਬੈਂਕ ਸੀ ਖਾਲਸੇ ਦਾ, ਕਿਉਂਕਿ ਉਹ ਸਾਰੇ ਪਾਸਿਓਂ ਥੋੜਾ ਸਾਈਡ ਤੇ ਸੀਗਾ, ਉੱਥੇ ਬੈਂਕ ਇਸ ਕਰਕੇ ਬਣਾਇਆ ਜਿਹੜੇ ਪੂਰਬ ਦੇ ਸਿੱਖ ਸੀਗੇ ਕਲਕੱਤੇ ਦੇ ਔਰ ਬੰਗਾਲ ਦੇ ਆਸਾਮ ਦੇ ਬਿਹਾਰ ਦੇ, ਉਹ ਅਮੀਰ ਬਹੁਤ ਸਨ ਪਰ ਉਹ ਜੰਗ ਲੜਾਈ ਨਹੀਂ ਸੀ ਕਰ ਸਕਦੇ। ਉਹਨਾਂ ਦੀ ਮਹਾਰਾਜ ਨੇ ਇੰਨੀ ਡਿਊਟੀ ਲਾਈ ਸੀ ਵੀ ਤੁਸੀਂ ਇਹ ਸਾਡਾ ਜਿਹੜਾ ਆਰਥਿਕ ਤੌਰ ਤੇ ਸਿਸਟਮ ਹੈ ਉਹ ਹੀ ਸਾਂਭੀ ਰੱਖੋ ਤੇ ਇੱਥੋਂ ਮਾਇਆ ਜਿੰਨੀ ਲੋੜ ਹੈ ਮੰਗਾ ਲਿਆ ਕਰਾਂਗੇ। ਪਹਿਲਾਂ ਉਧਰੋਂ ਪਟਨੇ ਸਾਹਿਬ ਤੋਂ ਹੀ ਮਾਇਆ ਸਾਰੀ ਜ਼ਿਆਦਾ ਆਈ ਹੈ, ਕਦੀ ਮਹਾਰਾਜ ਦੇ ਹੁਕਮਨਾਮੇ ਪੜ੍ਹ ਕੇ ਦੇਖੀਏ। ਔਰ ਜਦੋਂ ਜਮ੍ਹਾਂ ਕਰਨੀ ਉਹ ਵੀ ਪਟਨੇ ਸਾਹਿਬ ਹੀ ਹੁੰਦੀ ਸੀ ਜਾ ਕੇ। ਮਾਤਾ ਜੀ ਨੇ ਜਦੋਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜਿਆ ਅੰਮ੍ਰਿਤਸਰ,
ਕਿਸਨੇ ਆਏ ਬੰਦੋਬਸਤ ਕੀਆ,
ਇਹ ਕਹਿ ਦਿੱਤਾ ਵੀ ਹੁਣ ਅੰਮ੍ਰਿਤਸਰ ਦਾ ਚੜਾਵਾ ਅੰਮ੍ਰਿਤਸਰ ਹੀ ਰੱਖਿਆ ਕਰੋ, ਦਿੱਲੀ ਭੇਜਣ ਦੀ ਵੀ ਲੋੜ ਨਹੀਂ ਤੇ ਪਟਨੇ ਭੇਜਣ ਦੀ ਵੀ ਲੋੜ ਨਹੀਂ।
ਮਾਤਾ ਚੜਾਵਾ ਖਾਲਸੇ ਬਖਸ਼ਿਆ,
ਮਾਤਾ ਨੇ ਸਾਰਾ ਚੜਾਵਾ ਸ੍ਰੀ ਹਰਿਮੰਦਰ ਸਾਹਿਬ ਦੀ ਆਮਦਨ ਦਾ ਖਰਚੇ ਦਾ ਜੁਮਾ ਹੀ ਭਾਈ ਮਨੀ ਸਿੰਘ ਨੂੰ ਦੇ ਦਿੱਤਾ, ਤੁਸੀਂ ਖਾਲਸੇ ਨੂੰ ਲੰਗਰ ਛਕਾਈ ਜਾਓ, ਜੋ ਆਮਦਨ ਹੈ ਉੱਥੇ ਹੀ ਖਰਚ ਕਰੀ ਜਾਓ, ਸਾਨੂੰ ਨਹੀਂ ਚਾਹੀਦੀ ਹੁਣ।
ਅੱਗੇ ਚੜਾਵਾ ਪਟਨੇ ਜਾਵੇ,
ਅੱਗੇ ਚੜਾਵਾ ਜਿਹੜਾ ਸੀ ਨਾ ਸਾਰਾ ਜਿੰਨਾ ਵੀ ਖਜ਼ਾਨਾ ਹੁੰਦਾ ਸੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਟਾਈਮ ਤੋਂ ਵੀ ਜਿਹੜੀ ਮਾਇਆ ਜਮ੍ਹਾਂ ਕਰਨੀ ਹੁੰਦੀ ਸੀ, ਕਿਉਂਕਿ ਕਈ ਵਾਰੀ ਮਾਇਆ ਜਮ੍ਹਾਂ ਇਸ ਕਰਕੇ ਹੁੰਦੀ ਵੀ ਕੋਈ ਅੱਗੇ ਸਮਾਂ ਬਿਪਤਾ ਦਾ ਆ ਜਾਵੇ ਤੇ ਮਾਇਆ ਦੀ ਲੋੜ ਪਵੇ। ਇੱਥੇ ਜੰਗਾਂ ਚ ਤਾਂ ਜੇ ਮਾਇਆ ਤੁਰਕ ਖੋ ਸਕਦੇ ਆ, ਲੁੱਟ ਸਕਦੇ ਆ, ਕਬਜ਼ਾ ਹੋ ਸਕਦਾ, ਥੋੜੀ ਸਾਈਡ ਦੇ ਉੱਤੇ ਮਾਇਆ ਰੱਖੀ ਜਾਂਦੀ ਸੀ ਉਦੋਂ। ਅੱਜ ਕੱਲ ਬੈਂਕ ਸਿਸਟਮ ਤਾਂ ਨਹੀਂ ਸੀਗੇ, ਜਮ੍ਹਾਂ ਹੋਰ ਤਰੀਕੇ ਨਾਲ ਕਰਨੀ ਪੈਂਦੀ ਸੀ। ਸਾਰੀ ਮਾਇਆ ਜਿਹੜੀ ਸੀ ਚੜਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਦਿੱਲੀ ਦਾ, ਹੋਰ ਸੰਗਤਾਂ ਦਾ, ਮਾਤਾ ਦਿੱਲੀ ਤੋਂ ਪਟਨੇ ਸਾਹਿਬ ਭੇਜਦੀ ਸੀ ਉੱਥੇ ਰਹਿੰਦਾ ਸੀ ਪਹਿਲਾਂ।
ਮਾਤਾ ਕਹਿਣੇ ਤੇ ਇਹਾਂ ਆਵੇ,
ਹੁਣ ਜਦੋਂ ਮਾਤਾ ਕਹਿੰਦੀ ਸੀ ਪਟਨੇ ਤੋਂ ਇੰਨੀ ਮਾਇਆ ਮੰਗਾ ਲਓ ਉਨੀ ਆ ਜਾਂਦੀ ਸੀ। ਉਦੋਂ ਵੀ ਸਿਸਟਮ ਚੈੱਕ ਵਾਲੇ ਸਨ, ਜਿਵੇਂ ਅੱਜ ਕੱਲ ਚੈੱਕ ਸਿਸਟਮ ਹੈ ਨਾ, ਬਈ ਇੱਥੋਂ ਚੈੱਕ ਬੁਲਾਓ, ਉੱਥੇ ਜਾ ਕੇ ਬੈਂਕ ਚ ਦਿਓ, ਉੱਥੋਂ ਲੈ ਲਓ। ਹੁਣ ਤਾਂ ਹੋਰ ਬੜੇ ਸਹੂਲਤਾਂ ਹੋ ਗਈਆਂ, ਪਹਿਲਾਂ ਹੁੰਡੀ ਹੁੰਦੀ ਸੀ, ਹੁੰਡੀ ਇੱਕ ਸ਼ਾਹੂਕਾਰ ਹੁੰਡੀ ਕਰ ਦਿੰਦਾ ਸੀ, ਮਾਨੋ ਦਿੱਲੀ ਤੋਂ ਪੈਸੇ ਕਿਸੇ ਸ਼ਾਹੂਕਾਰ ਨੂੰ ਫੜਾ ਦਿੱਤੇ, ਉਹਨੇ ਹੁੰਡੀ ਕਰਤੀ ਪਟਨੇ ਦੇ ਸ਼ਾਹੂਕਾਰ ਨੂੰ ਜਾ ਕੇ ਦੇਣੀ ਹੁੰਡੀ, ਕਾਗਜ਼ ਦੇਣਾ ਉਹਨੇ, ਪੈਸੇ ਉਹਨੇ ਦੇ ਦੇਣੇ, ਏਦਾਂ ਦਾ ਕੰਮ ਚੱਲਦਾ ਸੀ। ਸੋ ਉਸ ਤਰੀਕੇ ਨਾਲ ਮਾਇਆ ਜਿਹੜੀ ਸੀ ਪਟਨੇ ਦੀ ਉੱਥੇ ਜਮ੍ਹਾਂ ਰਹਿੰਦੀ ਸੀ, ਜੇ ਮਾਤਾ ਨੂੰ ਲੋੜ ਪੈਂਦੀ ਸੀ ਉੱਥੋਂ ਹੁੰਡੀ ਮੰਗਾ ਲੈਂਦੀ ਸੀ, ਜੇ ਜਮ੍ਹਾਂ ਕਰਾਉਣੇ ਹੁੰਦੇ ਸੀ ਪਟਨੇ ਜਮ੍ਹਾਂ ਕਰਾ ਦਿੰਦੀ ਸੀ। ਹੁਣ ਮਾਤਾ ਨੇ ਕਿਹਾ ਵੀ ਅੰਮ੍ਰਿਤਸਰ ਹੀ ਖਜ਼ਾਨਾ ਰੱਖੋ, ਸਿੰਘ ਬਹੁਤ ਹੋ ਗਏ ਆ ਤੇ ਹੁਣ ਪਟਨੇ ਸਾਹਿਬ ਮਾਇਆ ਭੇਜਣ ਜੋਗੀ ਹੈ ਨਹੀਂ, ਇੱਥੇ ਹੀ ਲੰਗਰ ਚਲਾਓ ਤੇ ਵਰਤੋ।
ਸਤਿਗੁਰ ਖੁਸ਼ੀ ਥੀ ਖਾਲਸੇ ਭਈ,
ਮਹਾਰਾਜ ਜੀ ਗੁਰੂ ਕਲ ਖਾਲਸੇ ਤੇ ਬਹੁਤ ਹੀ ਖੁਸ਼ੀ ਹੋਈ ਸੀ, ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੋਂ ਤੱਕ ਮਹਾਰਾਜ ਨੇ ਕਹਿਤਾ ਵੀ ਖਾਲਸਾ ਮੇਰਾ ਸਤਿਗੁਰੂ ਹੈ। ਹਾਂਜੀ,
ਸੋ ਮਾਤਾ ਸੁਣ ਸਿੰਘਣ ਦਈ,
ਉਹ ਬਚਨ ਸੁਣ ਕੇ ਮਾਤਾ ਜੀ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਤਾਂ ਸੱਚਖੰਡ ਚਲੇ ਜਾਣਾ ਥੋੜੇ ਸਮੇਂ ਨੂੰ, ਕਿਉਂਕਿ ਅੱਗੇ ਸਾਹਿਬਜ਼ਾਦੇ ਤਾਂ ਸ਼ਹੀਦੀ ਹੋ ਚੁੱਕੇ ਸਨ ਚਾਰੇ। ਕਹਿੰਦੇ ਆ ਮਾਤਾ ਜੀ ਨੇ ਇੱਕ ਸੁਨਿਆਰਿਆਂ ਦਾ ਪੁੱਤਰ ਪਾਲਿਆ ਸੀਗਾ, ਉਹ ਬੜਾ ਸੁੰਦਰ ਸੀ ਤੇ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਨਾਲ ਰਲਦੀ ਸੀਗੀ। ਤੇ ਮਾਤਾ ਸੁੰਦਰੀ ਜੀ ਜਦੋਂ ਉਹਨੂੰ 4 ਸਾਲ ਦੇ ਨੂੰ ਗੋਦ ਲੈ ਕੇ ਪਾਲਣ ਲੱਗੇ ਤੇ 10ਵੇਂ ਪਾਤਸ਼ਾਹ ਕਹਿਣ ਲੱਗੇ, ਸੁੰਦਰੀ ਜੀ ਕਾਂ ਜਿਹੜੇ ਨੇ ਹੰਸਾਂ ਦੀ ਰੀਸ ਨਹੀਂ ਕਰ ਸਕਦੇ, ਇਹ ਤੈਨੂੰ ਦੁੱਖ ਦੇਵੇਗਾ। ਉਹੀ ਗੱਲ ਹੋਈ, ਉਹ ਬੱਚਾ ਜਿਹੜਾ ਮਾਤਾ ਜੀ ਦੇ ਕਹਿਣੇ ਤੋਂ ਬਾਹਰ ਹੋ ਗਿਆ ਸੀ, ਇਸ ਕਰਕੇ ਉਹ ਵੀ ਮਾਤਾ ਨੇ ਤਿਆਗ ਦਿੱਤਾ ਤੇ ਖਾਲਸੇ ਦਾ ਵੀ ਮਾਤਾ ਦੀ ਨਿਗਾਹ ਸੀਗੀ। ਸੋ ਮਾਤਾ ਕਹਿੰਦੀ ਹੁਣ ਮੈਂ ਤਾਂ ਬੁੱਢੀ ਹੋ ਗਈ ਆ, ਸੱਚਖੰਡ ਚਲੇ ਜਾਣਾ, ਜਿੰਨੀ ਮਾਇਆ ਆਮਦਨ ਹੈ ਖਾਲਸਾ ਹੀ ਸਾਂਭੇ, ਹੁਣ ਇਹ ਮੇਰਾ ਪੁੱਤਰ ਖਾਲਸਾ ਹੀ ਹੈ।
ਸਤਿਗੁਰ ਕਹਿਓ ਥੋ ਹਮ ਸਿੰਘ ਪਿਆਰੇ,
ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਦਾ ਬਚਨ ਮਾਤਾ ਨੂੰ ਯਾਦ ਸੀ ਕਿ ਸਤਿਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਸਿੰਘ ਹੀ ਪਿਆਰੇ, ਸਿੰਘ ਹੀ ਸਾਡੇ ਪੁੱਤਰ ਹਨ,
ਪੁੱਤਰ ਪੋਤਰੇ ਇਹੀ ਹਮਾਰੇ।
ਮਹਾਰਾਜ 10ਵੇਂ ਪਾਤਸ਼ਾਹ ਹੀ ਕਹਿੰਦੇ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਹੀ ਸਾਡੇ ਪੁੱਤਰ, ਇਹੀ ਸਾਡੇ ਪੋਤਰੇ, ਜਿੰਨਾ ਸਾਡਾ ਖਜ਼ਾਨਾ ਸਾਡਾ ਖਾਲਸਾ ਹੀ ਖਾਏਗਾ।
ਸ੍ਰੀ ਮੁਖ ਵਾਕ ਦਾਨ ਦਿਓ ਇਨਹੀ ਕੋ ਭਲੋ, ਔਰ ਆਣ ਕੋ ਦਾਨ ਲਾਗਤ ਨਿਕੋ।
ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਖਾਲਸੇ ਦੀ ਮਹਿਮਾ ਲਿਖਦੇ ਹੋਏ ਬਚਨ ਲਿਖੇ, ਸਵਈਆ ਸ੍ਰੀ ਮੁਖ ਵਾਕ ਪਾਤਸ਼ਾਹ 10ਵੀਂ ਹਜੂਰ ਕਲਗੀਧਰ ਪਾਤਸ਼ਾਹ ਦੇ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇਹ 716 ਅੰਗ ਦੇ ਉੱਤੇ ਸ਼ਬਦ ਹੈ ਕਿ ਦਾਨ ਦਿਓ ਇਨਹੀ ਕੋ ਭਲੋ, ਇਹ ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਹੈ। ਆਨ ਕੋ ਦਾਨ ਨਾ ਲਾਗਤ ਨੀ ਕੋ, ਹੋਰ ਜੇ ਕਿਸੇ ਨੂੰ ਕੱਚੇ ਪਿੱਲੇ ਨੂੰ ਸ਼ਰਾਬੀ ਕਬਾਬੀ ਨੂੰ ਉਹਨੂੰ ਆਪਾਂ ਦਾਨ ਦਿਆਂਗੇ ਉਹ ਲੱਗੇਗਾ ਨਹੀਂ, ਦਾਨ ਉਹੀ ਲੱਗੇਗਾ ਜਿਹੜਾ ਗੁਰੂ ਕੇ ਖਾਲਸੇ ਨੂੰ ਲੰਗਰ ਪ੍ਰਸ਼ਾਦਾ ਛਕਾਵਾਂਗੇ।
ਪੁਜਾਰਨ ਸਿਰ ਬੜੋ ਪੁਜਾਰੀ,
ਭਾਈ ਸਾਹਿਬ ਭਾਈ ਮਨੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀ ਪੁਜਾਰੀਆਂ ਚੋਂ ਵੱਡੇ ਸਨ। ਪੁਜਾਰਨ ਸਿਰ ਵੱਡੋ ਪੁਜਾਰੀ, ਵੱਡੇ ਗ੍ਰੰਥੀ ਸਨ ਸਾਰਿਆਂ ਚੋਂ ਦਰਬਾਰ ਸਾਹਿਬ ਜੀ ਦੇ।
ਉਤੋਂ ਸਤਿਗੁਰ ਕਰ ਬੜ ਇਤਬਾਰੀ,
ਗੁਰੂ ਘਰ ਚ ਸਭ ਤੋਂ ਜ਼ਿਆਦਾ ਇਤਬਾਰ ਭਰੋਸਾ ਭਾਈ ਮਨੀ ਸਿੰਘ ਤੇ ਕੀਤਾ ਜਾਂਦਾ ਸੀ। 10ਵੇਂ ਪਾਤਸ਼ਾਹ ਕੋਲ ਵੀ ਦੀਵਾਨ ਰਹੇ ਨੇ, ਜਦੋਂ ਸਾਧ ਸਿੰਘ ਜੀ ਪੌਂਟੇ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਠਹਿਰੇ ਉਦੋਂ ਭਾਈ ਮਨੀ ਸਿੰਘ ਪੌਂਟਾ ਸਾਹਿਬ ਰਹੇ, ਬਹੁਤੀ ਬਾਣੀ ਉੱਥੇ 10ਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਲਿਖਿਆ ਕਰਦੇ। ਜਾਪ ਸਾਹਿਬ ਮਹਾਰਾਜ ਨੇ ਉਚਾਰਿਆ ਤਾਂ ਭਾਈ ਮਨੀ ਸਿੰਘ ਨੇ ਲਿਖਿਆ, ਅਕਾਲ ਉਸਤਤ ਮਹਾਰਾਜ ਨੇ ਉਚਾਰਿਆ ਤੇ ਭਾਈ ਮਨੀ ਸਿੰਘ ਨੇ ਲਿਖਿਆ। ਜਿੰਨੀ ਬਾਣੀ ਮਹਾਰਾਜ ਆਪ ਉਚਾਰਦੇ ਸੀ ਉਹ ਮਨੀ ਸਿੰਘ ਤੋਂ ਲਿਖਾਉਂਦੇ ਸੀ, ਉਹਦੇ ਤੇ ਪੂਰਾ ਵਿਸ਼ਵਾਸ ਭਰੋਸਾ ਰੱਖਦੇ ਸੀ। ਦੀਵਾਨ ਬਣਾਇਆ ਹੋਇਆ ਸੀ ਆਪਣਾ, ਜਿਵੇਂ ਦਰਬਾਰਾ ਸਿੰਘ ਦੀਵਾਨ ਹੋਇਆ ਇਸੇ ਤਰ੍ਹਾਂ ਮਨੀ ਸਿੰਘ ਵੀ ਦੀਵਾਨ ਰਹੇ 10ਵੇਂ ਪਾਤਸ਼ਾਹ। ਜਦੋਂ ਮਹਾਰਾਜ ਨੂੰ ਬਾਬਾ ਰਾਮ ਰਾਏ ਜੀ ਦੇ ਮਰਨ ਦੀ ਖਬਰ ਮਿਲੀ, ਬਾਬਾ ਰਾਮ ਰਾਏ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਭਤੀਜੇ ਲੱਗਦੇ ਸਨ, ਕਿਉਂਕਿ ਉਹ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰਦਿੱਤਾ ਜੀ ਦੇ ਭਤੀਜੇ ਸਨ, ਇਸ ਨਾਤੇ ਚਾਚੇ ਲੱਗੇ ਨਾ। ਤਾਂ ਬਾਬਾ ਰਾਮ ਰਾਏ ਜੀ ਨੇ 10ਵੇਂ ਪਾਤਸ਼ਾਹ ਕੋਲੋਂ ਪੌਂਟੇ ਸਾਹਿਬ ਆ ਕੇ ਬੇੜੀ ਚ ਮੁਲਾਕਾਤ ਕੀਤੀ ਸੀ ਤੇ ਆਪਣੀ ਭੁੱਲ ਦੀ ਮਾਫ਼ੀ ਮੰਗ ਲਈ ਸੀ। ਮਹਾਰਾਜ 10ਵੇਂ ਪਾਤਸ਼ਾਹ ਬੜੇ ਖੁਸ਼ ਪ੍ਰਸੰਨ ਹੋ ਕੇ ਕਿਹਾ ਸੀ, ਰਾਮ ਰਾਏ ਜੀ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਨਹੀਂ ਬਖਸ਼ੀ ਜਾਣੀ, ਕਿਉਂਕਿ ਉਹ ਰਾਮ ਰਾਏ ਈਰਖਾ ਰੱਖਦੇ ਨਦੀ ਦੇ ਕੰਢੇ ਦੇ ਖੜੇ ਖੜੇ 10ਵੇਂ ਪਾਤਸ਼ਾਹ ਦੀ ਨਿੰਦਾ ਕਰ ਰਹੇ ਸਨ, ਗੱਲਾਂ ਕਰ ਰਹੇ ਸਨ ਵੀ ਇਹ ਗੁਰੂ ਛੋਟੀ ਜਿਹੀ ਉਮਰ ਦਾ ਹੈ, ਸਾਡਾ ਬਾਬਾ ਰਾਮ ਰਾਏ ਵੱਡਾ। ਰਾਮ ਰਾਏ 10ਵੇਂ ਪਾਤਸ਼ਾਹ ਦਾ ਭਤੀਜਾ ਸੀ ਪਰ ਉਮਰ ਚ 20 ਸਾਲ ਵੱਡਾ ਸੀਗਾ, ਫਰਕ ਸੀਗਾ ਉਮਰ ਦਾ। ਤੇ ਉਹ ਮਹਾਰਾਜ ਦੀ ਉਮਰ ਉਸ ਵੇਲੇ 17-18 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਮਹਾਰਾਜ ਉਹਨੂੰ ਮਿਲੇ ਰਾਮ ਰਾਏ ਨੂੰ। ਤੋ ਰਾਮ ਰਾਏ ਦੇ ਚੇਲਿਆਂ ਨੇ ਕੁਝ ਉੱਥੇ ਨਦੀ ਦੇ ਖੜੇ ਖੜੇ ਤਰਕ ਕੀਤੀ ਸੀ ਤੇ ਮਹਾਰਾਜ ਦਾ ਜਾਣੀ ਜਾਣ ਬੇੜੀ ਚ ਬੈਠੇ ਬੈਠੇ ਰਾਮ ਰਾਏ ਨੂੰ ਕਹਿੰਦੇ ਤੇਰੀ ਸੰਗਤ ਖੋਟੀ ਹੈ। ਤੇ ਬਾਬਾ ਰਾਮ ਰਾਏ ਨੂੰ ਥੋੜੇ ਦਿਨਾਂ ਬਾਅਦ ਉਹਨਾਂ ਨੇ ਮਸੰਦਾਂ ਨੇ ਜਿਉਂਦੇ ਸਾੜ ਦਿੱਤਾ। ਕਿਵੇਂ ਸਾੜਿਆ? ਕਿ ਬਾਬਾ ਰਾਮ ਰਾਏ ਜੀ ਆਤਮਕ ਸ਼ਕਤੀ ਦੇ ਨਾਲ ਆਪਣੇ ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਲਈ ਕਿਤੇ ਹੋਰ ਕਿਸੇ ਦੇਸ਼ ਵਿੱਚ ਆਪਣਾ ਸਰੀਰ ਇੱਥੇ ਛੱਡ ਕੇ ਚਲੇ ਗਏ। ਇੱਕ ਸਿੱਧੀ ਹੁੰਦੀ ਹੈ ਵੀ ਸਰੀਰ ਛੱਡ ਕੇ ਆਤਮਿਕ ਤੌਰ ਤੇ ਦੂਰ ਚਲੇ ਜਾਣਾ, ਦੂਰ ਗਮਨ ਕਰ ਲੈਣਾ। ਸਰੀਰ ਲੈ ਕੇ ਵੀ ਜਾ ਸਕਦੇ ਆ, ਸਰੀਰ ਛੱਡ ਕੇ ਵੀ ਜਾ ਸਕਦੇ। ਬਾਬਾ ਰਾਮ ਰਾਏ ਜੀ ਦੇ ਚਾਰ ਵਿਆਹ ਸਨ, ਚਾਰ ਸ਼ਾਦੀਆਂ ਸਨ, ਬੱਚਾ ਕੋਈ ਨਹੀਂ ਸੀਗਾ। ਉਹਨਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੀ ਹੋਇਆ ਸੀ, ਜਦੋਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਨਾ ਵੀ ਇਹ ਚੇਚਕ ਦੇ ਖਾਜੇ ਬਣਨਗੇ ਸੀਤਲਾ ਦੇ, ਮਾਤਾ ਦੇ। ਤੇ ਸੰਗਤ ਨੇ ਆਖਿਆ ਸੀ ਸਤਿਗੁਰੂ ਜੀ ਤੁਸੀਂ ਵੀ ਕੋਈ ਬਚਨ ਕਰੋ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਸਾਡਾ ਵੱਡਾ ਭਾਈ ਆ, ਜੋ ਉਹਨੇ ਕਹਿਤਾ ਅਸੀਂ ਪ੍ਰਵਾਨ ਕਰਨਾ, ਕਿਉਂਕਿ ਉਹਨੂੰ ਗੁਰੂ ਰਾਏ ਸਾਹਿਬ ਦਾ ਬਚਨ ਹੈ ਵੀ ਜੋ ਤੂੰ ਬੋਲੇਗਾ ਉਹ ਪੂਰਾ ਹੋਏਗਾ। ਅਸੀਂ ਆਪਣੇ ਭਾਈ ਦਾ ਬਚਨ ਨਹੀਂ ਬਦਲਣਾ, ਜੋ ਉਹਨੇ ਕਹਿਤਾ ਠੀਕ ਹੈ, ਅਸੀਂ ਤਾਂ ਸਰੀਰ ਛੱਡਾਂਗੇ। ਸੀਤਲਾ ਨਾਲ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਸਰੀਰ ਛੱਡਿਆ ਦਿੱਲੀ ਦੇ ਵਿੱਚ। ਪਰ ਸੰਗਤ ਨੇ ਇਹ ਕਿਹਾ ਮਹਾਰਾਜ ਤੁਸੀਂ ਕੋਈ ਬਚਨ ਕਰੋ, ਨਹੀਂ ਤਾਂ ਲੋਕ ਕਹਿਣਗੇ ਵੀ ਗੁਰੂ ਨਾਨਕ ਦੀ ਗੱਦੀ ਚ ਸ਼ਕਤੀ ਕੋਈ ਨਹੀਂ, ਰਾਮ ਰਾਏ ਚ ਜ਼ਿਆਦਾ ਹੈ। ਤੇ ਸਤਿਗੁਰਾਂ ਸੁਭਾਵਕ ਹੀ ਬਚਨ ਕੀਤਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਇੱਕ ਤਾਂ ਔਲਾਦ ਕੋਈ ਨਹੀਂ ਹੋਣੀ, ਬੇ ਔਲਾਦੇ ਜਾਣਗੇ ਸਾਡੇ ਵੱਡੇ ਭਾਈ ਸਾਹਿਬ, ਦੂਜੇ ਜਿਉਂਦੇ ਸੜਨਗੇ। ਇਹ ਬਚਨ ਹੋਇਆ ਸੀ ਵੀ ਈਰਖਾ ਦੇ ਸੜਦੇ ਰਹਿੰਦੇ ਆ, ਇਹ ਜਿਉਂਦੇ ਹੀ ਸੜਨਗੇ। ਉਹੀ ਬਚਨ ਹੋਇਆ ਬਾਬਾ ਰਾਮ ਰਾਏ ਜੀ ਜਦੋਂ ਆਪਣੇ ਸੇਵਕ ਦੀ ਸਹਾਇਤਾ ਕਰਨ ਚਲੇ ਗਏ। ਉਹ ਮਕਾਨ ਅਜੇ ਵੀ ਮੌਜੂਦ ਹੈ ਜਿਹਦੇ ਚ ਬਾਬਾ ਜੀ ਲੰਮੇ ਪਏ ਸੀ, ਉਹਨਾਂ ਦਾ ਸਰੀਰ ਸੀਗਾ। ਮੈਂ ਦਾਸ ਨੇ ਦਰਸ਼ਨ ਕੀਤੇ, ਉੱਥੇ ਦੇਹਰਾਦੂਨ ਡੇਰਾ ਬਣਿਆ ਹੋਇਆ ਉਹਨਾਂ ਦਾ। ਬਾਬਾ ਰਾਮ ਰਾਏ ਜੀ ਸਿੱਖ ਦੀ ਸਹਾਇਤਾ ਕਰਨ ਚਲੇ ਗਏ ਤੇ ਪੰਜਾਬ ਕੌਰ ਆਪਣੀ ਵੱਡੀ ਘਰ ਵਾਲੀ ਨੂੰ ਬੂਹੇ ਅੱਗੇ ਬਹਾ ਗਏ ਵੀ ਤੂੰ ਮੇਰੇ ਸਰੀਰ ਨੂੰ ਕਿਸੇ ਨੂੰ ਹੱਥ ਨਾ ਲਾਣ ਦੇਈ, ਕਿਸੇ ਨੂੰ ਅੰਦਰ ਨਾ ਆਣ ਦੇਈ। ਦਿਨ ਲੰਘ ਗਿਆ, ਰਾਤ ਲੰਘ ਗਈ, 24 ਘੰਟੇ ਬਾਅਦ ਮਸੰਦਾ ਨੇ ਰੌਲਾ ਪਾ ਲਿਆ, ਬਾਬਾ ਜੀ ਤੇ ਚੜ੍ਹਾਈ ਕਰਕੇ ਮਾਈ ਤੂੰ ਸੰਸਕਾਰ ਕਿਉਂ ਨੀ ਕਰਨ ਦਿੰਦੀ। ਉਹ ਕਹਿੰਦੀ ਬਾਬਾ ਜੀ ਚੜ੍ਹਾਈ ਨੀ ਕੀਤੀ, ਬਾਬਾ ਜੀ ਵਾਪਸ ਆਉਣਗੇ। ਇਹਨਾਂ ਨੇ ਧੱਕੇ ਨਾਲ ਮਾਈ ਨੂੰ ਪਰੇ ਕੀਤਾ ਤੇ ਅੰਦਰੋਂ ਬਾਬੇ ਦਾ ਸਰੀਰ ਕੱਢਿਆ, ਲੱਕੜਾਂ ਚਿੜੀਆਂ ਅੱਗ ਲਾ ਦਿੱਤੀ, ਸੰਸਕਾਰ ਕਰ ਦਿੱਤਾ। ਜਦੋਂ ਅੱਗ ਲਾ ਦਿੱਤੀ ਤੇ ਬਾਬਾ ਰਾਮ ਰਾਏ ਜੀ ਦੀ ਆਤਮਾ ਆਕਾਸ਼ ਮੰਡਲ ਤੋਂ ਜਦੋਂ ਆਈ ਤੇ ਮਾਤਾ ਪੰਜਾਬ ਕੌਰ ਨੂੰ ਦਰਸ਼ਨ ਦਿੱਤੇ, ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਹੁਣ ਜੋ ਭਾਣਾ ਵਰਤ ਗਿਆ, ਸਰੀਰ ਤਾਂ ਮੇਰਾ ਅੱਧੇ ਨਾਲੋਂ ਜ਼ਿਆਦਾ ਸੜ ਚੁੱਕਾ, ਹੁਣ ਮੈਂ ਇਹਦੇ 'ਚ ਆਉਣਾ ਨਹੀਂ, ਪਰ ਤੂੰ ਮੇਰਾ ਬਦਲਾ ਜ਼ਰੂਰ ਲਵੀਂ, 10ਵੇਂ ਪਾਤਸ਼ਾਹ ਮਹਾਰਾਜ ਮੇਰੇ ਚਾਚਾ ਜੀ ਪੌਂਟੇ ਸਾਹਿਬ ਬੈਠੇ, ਉਹਨਾਂ ਨੂੰ ਖਬਰ ਕਰ ਦੇਵੀਂ। ਭਾਈ ਸਾਹਿਬ ਭਾਈ ਮਨੀ ਸਿੰਘ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਕੋਲ ਇਹ ਜਦੋਂ ਗੱਲ ਆਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਇੰਝ ਕਰ, ਹੁਕਮਨਾਮਾ ਜਾਰੀ ਕਰ ਦੇ ਆਪਣੇ ਡੇਰੇ ਵੱਲੋਂ ਵੀ ਅਸੀਂ ਬਾਬਾ ਰਾਮ ਰਾਏ ਜੀ ਦੇ ਭੋਗ ਤੇ ਸਾਰਿਆਂ ਮਸੰਦਾਂ ਨੂੰ ਸਰੋਪੇ ਦੇਣੇ ਆ, ਤੇ ਜਿਹੜਾ ਆਵੇ ਵੱਧ ਚੜ ਕੇ ਆਵੇਗਾ ਉਹਨੂੰ ਸੋਨੇ ਦੇ ਕੜੇ ਪਾਵਾਂਗੇ ਤੇ ਕੈਂਠੇ ਪਾਵਾਂਗੇ, ਸਾਰਿਆਂ ਮਸੰਦਾਂ ਦਾ ਸਤਿਕਾਰ ਕਰਾਂਗੇ। ਉਹ ਮਾਈ ਪੰਜਾਬ ਕੌਰ ਨੇ ਹੁਕਮਨਾਮੇ ਜਾਰੀ ਕਰ ਦਿੱਤੇ, ਜਿੰਨੇ ਮਸੰਦ ਸੀਗੇ ਨਾ ਰਾਮ ਰਾਈਆਂ ਦੇ, ਉਹ ਬੜੇ ਚੌੜੇ ਹੋ ਕੇ ਆਏ ਵੀ ਐਤਕੀ ਸੋਨੇ ਦੇ ਕੈਂਠੇ ਪੈਣੇ ਆ, ਕੜੇ ਪੈਣੇ ਆ। ਇਧਰੋਂ ਉਹਨੇ ਦੱਸਿਆ ਵੀ 10ਵੇਂ ਪਾਤਸ਼ਾਹ ਵੀ ਆ ਰਹੇ, ਐਨ ਭੋਗ ਤੋਂ ਇੱਕ ਰਾਤ ਪਹਿਲਾਂ ਮਹਾਰਾਜ ਪਹੁੰਚ ਗਏ ਦੇਹਰਾਦੂਨ, ਉੱਥੋਂ 50 ਕਿਲੋਮੀਟਰ ਹੀ ਹੈ ਪੌਂਟੇ ਸਾਹਿਬ ਤੋਂ। ਉੱਥੇ ਜਾ ਕੇ ਪਾਤਸ਼ਾਹ ਨੇ ਵਿਉਂਤਬੰਦੀ ਕਰ ਦਿੱਤੀ, ਸਿੰਘ ਸਿੰਘਾਂ ਦੀ ਫੌਜ ਲਾ ਦਿੱਤੀ। ਤੇ ਅੱਜ ਵੀ ਉੱਥੇ ਉਹ ਟੈਲੀਫੋਨ ਹੈਗਾ ਜਿਹੜਾ ਉਦੋਂ ਵਰਤਿਆ ਗਿਆ, ਅੱਜ ਕੱਲ੍ਹ ਦਾ ਟੈਲੀਫੋਨ ਹੁਣ ਚੱਲੇ ਆ ਨਾ, ਅੱਜ ਤੋਂ 300 ਸਾਲ ਪਹਿਲਾਂ ਮਹਾਰਾਜ ਨੇ ਉੱਥੇ ਵਰਤਿਆ। ਇੱਕ ਉੱਥੇ ਇੱਦਾਂ ਦੀ ਸਲੀਬ ਬਣੀ ਹੋਈ ਆ, ਉਹਦੇ ਵਿੱਚ ਪੈਪ ਹੈ, ਉਹ ਪੈਪ ਦੇ ਵਿੱਚ ਇਧਰੋਂ ਬੋਲੀਏ ਤੇ ਦੂਜੇ ਪਾਸੇ ਆਵਾਜ਼ ਜਾਂਦੀ ਹੈ, ਤੇ ਉੱਥੋਂ ਸੁਣ ਕੇ ਬਾਹਰ ਉਹ ਸਿੰਘ ਬੈਠਾ ਸੀਗਾ, ਉੱਥੋਂ ਮਹਾਰਾਜ ਬੋਲ ਦਿੰਦੇ ਸੀ, ਸਿੰਘ ਨੂੰ ਕਹਿ ਦਿੰਦੇ ਸੀ ਵੀ ਬੋਲਦੇ 2 ਬੰਦਿਆਂ ਨੂੰ ਭੇਜਦੇ, ਫਲਾਣੇ ਫਲਾਣੇ ਮਸੰਦ ਆ ਜਾਓ ਭਾਈ ਅੰਦਰ ਸਰੋਪਾ ਲੈਣ। ਬੜੀ ਵੱਡੀ ਦੀਵਾਰ ਹੈ ਜੇਲ ਵਰਗੀ, ਉਹ ਬਾਹਰ ਬੈਠੇ ਸੀ, ਉਹ ਅੰਦਰ 2 ਬੰਦੇ ਵੜਦੇ ਸੀ, ਅੰਦਰ ਮਹਾਰਾਜ ਦੇ ਸਿੰਘ ਬੈਠੇ ਹੁੰਦੇ ਸੀ, ਤੇਲ ਦਾ ਵੱਡਾ ਸਾਰਾ ਕੜਾਹਾ ਗਰਮ ਕੀਤਾ ਹੋਇਆ ਸੀ, ਜਿਹੜਾ ਆਉਂਦੇ ਮੂੰਹ ਬੰਨ ਕੇ ਵਿੱਚ ਸੁੱਟ ਦਿੰਦੇ ਸੀ, ਤਲ ਕੇ ਬਾਹਰ ਸੁੱਟ ਦਿੰਦੇ ਸੀ। ਏਦਾਂ ਮਹਾਰਾਜ ਨੇ ਰਾਮ ਰਾਈਏ ਮਸੰਦਾਂ ਨੂੰ ਸਰੋਪੇ ਦਿੱਤੇ, ਸਾੜ ਕੇ ਖਤਮ ਕਰ ਦਿੱਤਾ। ਤੇ ਜਦੋਂ ਮਸੰਦ ਸਾਰੇ ਸਾੜ ਦਿੱਤੇ, ਉੱਥੇ ਦੇਹਰਾਦੂਨ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਸਭ ਮਸੰਦਾਂ ਨੂੰ ਸੋਧਾ ਲਾ ਕੇ, ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ ਦਿੱਤਾ, ਪਰ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਸੋਧਾ ਲਾ ਦਿੱਤਾ। ਤੇ ਉਸ ਤੋਂ ਬਾਅਦ ਸਤਿਗੁਰੂ 10ਵੇਂ ਪਾਤਸ਼ਾਹ ਜੀ ਵਾਪਸ ਆ ਗਏ। ਅਗਲੇ ਸਾਲ ਬਰਸੀ ਆਈ ਰਾਮ ਰਾਏ ਦੀ ਸਲਾਨਾ, ਜਦੋਂ ਸਲਾਨਾ ਬਰਸੀ ਆਈ ਤੇ ਮਹਾਰਾਜ 10ਵੇਂ ਪਾਤਸ਼ਾਹ ਆਪ ਨਹੀਂ ਜਾ ਸਕੇ ਰਾਮ ਰਾਏ ਦੀ ਬਰਸੀ ਤੇ, ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਭੇਜ ਦਿੱਤਾ। ਭਾਈ ਮਨੀ ਸਿੰਘ ਜੀ ਉੱਥੇ ਗਏ, ਕਿਉਂਕਿ ਉਹ ਪਰਿਵਾਰ ਜੋ ਇੱਕੋ ਸੀ ਗੁਰੂ ਦਾ ਸੀਗਾ, ਤੇ ਰਾਮ ਰਾਏ ਦੀ ਬਰਸੀ ਤੇ ਕੀਰਤਨ ਹੋਇਆ, ਕਥਾ ਹੋਈ। ਉਹਦੇ ਤੋਂ ਬਾਅਦ ਕੀ ਹੋਇਆ ਵੀ ਇੱਕ ਰਾਮ ਰਾਈਆ ਮਸੰਦ ਉੱਠਿਆ ਤੇ ਉਹ 10ਵੇਂ ਪਾਤਸ਼ਾਹ ਦੇ ਖਿਲਾਫ਼ ਬੋਲਣ ਲੱਗ ਪਿਆ। ਉਹਨੇ महाराज के खिलाफ कलगी धरती शान के खिलाफ बड़े कुछ जे भेड़े जे शब्द जो बोले ना भाई मनी सिंह बेंच ते बैठे बैठे ओनु चुक लिया ओनू एदा चुक के उपर ते ओदी रीढ़ की हड्डी च गोडा मारिया ओदी रीढ़ की हड्डी तोड़ के ओनू सुट दिता कहिंदे जा हुण तू खत्म ही कर दिता इन्ने बली भी सन भाई मनी सिंह सो कहिंदे गुरु नाल बहुत प्यार सी इथे लिखिया पुजारन सिर बड़ो बिचारी होर सतगुर घर बड़ इतबारी गुरु घर नाल बहुत प्रेम सीगा देखो ना जे गुरु की निंदा सुनी तो उथे ओनू चटकाता खत्म ही करता गोडा मार के रीढ़ की हड्डी भन दिती मार ही दिता उस दुष्ट नू मसंद नू
अकाल बुंगे के तरसो बैठे
इस तरह के भाई मनी सिंह सही श्री अकाल तख्त साहब हुण जदों महाराज दसवें पातशाह ज्योति जोत समा गए ते माता सुंदरी जी ने हरिमंदर साहब की जिम्मेवारी अमृतसर की दिती उन्हां नू ਉਹ ਅਕਾਲ ਬੁੰਗੇ ਬੈਠ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸੀ
ਖਤਾਦਾਰ ਕੇ ਕੰਨ ਸੋ ਐਠੇ
ਜੇ ਕੋਈ ਗਲਤੀ ਕਰਦਾ ਸੀ ਖਤਾ ਕਰਦਾ ਤੇ ਕੰਨ ਖਿੱਚ ਦਿੰਦੇ ਸੀ ਚੰਗੇ ਪੰਜਾਂ ਪਿਆਰਿਆਂ ਵਿਚ ਉਹਨਾਂ ਦੀ ਰਾਏ ਲਈ ਜਾਂਦੀ ਸੀ ਅਕਾਲ ਤਖ਼ਤ ਤੇ ਜਥੇਦਾਰ ਬਾਬਾ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਇਹ ਸਾਰੇ ਸਿਆਣੇ ਸਿੰਘ ਮੁਖੀ ਜੋ ਕਹਿੰਦੇ ਸੀ ਪੰਥ ਮੰਨਦਾ ਸੀ
ਦੋਹਰਾ ਮਨੀ ਸਿੰਘ ਕਿਛ ਦਿਲ ਆਈ ਬੀੜ ਗੰਤ ਤਈ ਹਲਾਏ
ਭਾਈ ਮਨੀ ਸਿੰਘ ਮਨ ਚ ਇੱਕ ਫੁਰਨਾ ਆਇਆ ਉਹ ਫੁਰਨਾ ਤਾਂ ਭਲੇ ਵਾਸਤੇ ਆਇਆ ਪਰ ਕਈ ਵਾਰੀ ਨਾ ਭਲੇ ਦੀ ਗੱਲ ਵੀ ਪੁੱਠੀ ਪੈ ਜਾਇਆ ਕਰਦੀ ਹੈ ਕੁਦਰਤ ਹੁੰਦੀ ਕਰਾਉਂਦੀ ਹੈ ਪਰਮੇਸ਼ਰ ਦੀ ਭਾਈ ਮਨੀ ਸਿੰਘ ਦੇ ਮਨ ਚ ਇਹ ਫੁਰਨਾ ਆਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਜਿਹੜੀਆਂ ਨੇ ਉਹ ਸੌਖੇ ਤਰੀਕੇ ਨਾਲ ਲੋਕਾਂ ਨੂੰ ਪੜ੍ਹਨ ਵਾਸਤੇ ਪੋਥੀਆਂ ਬਣਾ ਦਈਏ ਭਾਈ ਮਨੀ ਸਿੰਘ ਨੇ ਪੋਥੀਆਂ ਬਣਾਤੀਆਂ ਕਿਹੜੀਆਂ ਪੰਜ ਗ੍ਰੰਥੀ ਜਿਹਦੇ ਚ ਜਪਤੀ ਸਾਹਿਬ ਸ਼ਬਦ ਹਜ਼ਾਰੇ ਰਹਿ ਰਾਸ ਕੀਰਤਨ ਸੋਹਲਾ ਆਨੰਦ ਸਾਹਿਬ ਦੱਖਣੀ ਓਕਾਰ ਸਿੱਧ ਗੋਸ਼ਟ ਬਾਵਨ ਅੱਖਰੀ ਸੁਖਮਣੀ ਸਾਹਿਬ ਦੇ ਆਸਾ ਦੀ ਵਾਰ ਇਹ ਬਾਣੀ ਹੈ ਇਹਨੂੰ ਪੰਜ ਗ੍ਰੰਥੀ ਕਹਿੰਦੇ ਤੇ ਇੱਕ ਉਹਨਾਂ ਨੇ ਫਿਰ 22 ਵਾਰਾਂ ਦੀ ਪੋਥੀ ਬਣਾਤੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਗ ਤੋਂ ਲੈ ਕੇ ਕਾਨੜੇ ਦੀ ਵਾਰ ਤੱਕ ਵਾਰਾਂ ਨੇ 22 ਉਹ ਸਾਰੀਆਂ ਦੀ ਪੋਥੀ ਇਕੱਠੀ ਕਰਤੀ ਵੀ ਜੇ ਪਾਠੀ ਬੱਚੇ ਵਿਦਿਆਰਥੀ ਪੜ੍ਹਨਗੇ ਪਹਿਲਾਂ ਇੱਕ ਤਰ੍ਹਾਂ ਦੀ ਬਾਣੀ ਪੜ੍ਹਨਗੇ ਤਾਂ ਮੁਹਾਵਰਾ ਚੱਲ ਜਾਏਗਾ ਫਿਰ ਦੂਜੀ ਤਰ੍ਹਾਂ ਦੀ ਤੀਸਰੀ ਉਹਨਾਂ ਨੇ ਭਗਤਾਂ ਦੀ ਬਾਣੀ ਬਣਾ ਦਿੱਤੀ ਭਗਤਾਂ ਦੀ ਬਾਣੀ ਪੰਜ ਗ੍ਰੰਥੀ 22 ਵਾਰਾਂ ਇਹ ਪੋਥੀਆਂ ਹੁਣ ਆਪਾਂ ਬਾਜ਼ਾਰ ਚੋਂ ਮਿਲਦੀਆਂ ਸਿੰਘ ਪੜ੍ਹਦੇ ਆ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਟਕਸਾਲਾਂ ਚ ਇਹ ਭਾਈ ਮਨੀ ਸਿੰਘ ਨੇ ਪਰਉਪਕਾਰ ਲਈ ਕੀਤਾ ਉਹਨਾਂ ਨੇ ਫਿਰ ਇੱਕ ਬੀੜ ਐਸੀ ਤਿਆਰ ਕੀਤੀ ਜਿਹਦੇ ਚ ਆਦਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੋਵੇਂ ਇਕੱਠੇ ਕਰ ਦਿੱਤੇ ਉਹ ਹੁਣ ਦਿੱਲੀ ਉਹ ਬੀੜ ਮਹਾਰਾਜਾ ਸਰਦਾਰ ਗੁਲਾਬ ਸਿੰਘ ਜੀ ਸੇਠੀ ਹੋਏ ਆ ਉਹਨਾਂ ਦੇ ਪਰਿਵਾਰ ਕੋਲ ਹੈ ਹਨੂੰਮਾਨ ਰੋਡ ਦਿੱਲੀ ਦੇ ਉੱਥੇ ਖਾਲਸਾ ਜੀ ਉਹ ਬੀੜ ਮੌਜੂਦ ਹੈ ਅੱਜ ਕੱਲ੍ਹ ਕਈ ਕਿੰਤੂ ਪਰੰਤੂ ਵਾਲੇ ਦਸਮ ਤੇ ਕਿੰਤੂ ਕਰਦੇ ਉਹ ਜਾ ਕੇ ਦੇਖ ਲਓ ਭਾਈ ਮਨੀ ਸਿੰਘ ਦੇ ਹੱਥ ਦੀ ਲਿਖੀ ਹੋਈ ਬੀੜ ਹੈ ਉਹ ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੋਥੀਆਂ ਜਦੋਂ ਬਣਾਈਆਂ ਤੇ ਪੰਥ ਖਾਲਸੇ ਦੇ ਜਿਹੜੇ ਪ੍ਰੇਮੀ ਸਿੰਘ ਜਜ਼ਬਾਤੀ ਸੀਗੇ ਨਾ ਉਹਨਾਂ ਨੇ ਆਖਿਆ ਇਹ ਠੀਕ ਨਹੀਂ ਕੀਤਾ ਭਾਈ ਮਨੀ ਸਿੰਘ ਜੀ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਅੰਗ ਕੱਟ ਦਿੱਤੇ ਪੋਥੀਆਂ ਵੱਖਰੀਆਂ ਵੱਖਰੀਆਂ ਕਰਤੀਆਂ ਇਹ ਤੁਸੀਂ ਠੀਕ ਨਹੀਂ ਕੀਤਾ
ਸਭ ਸਿੰਘ ਸੰਗਤ ਬਚ ਗਏ ਹੋ ਹੋਰ ਬੰਦਵਤ ਤੁਜੈ ਤੁੜਾਏ
ਸਿੰਘ ਕਹਿਣ ਲੱਗੇ ਪ੍ਰੇਮੀ ਸਿੰਘ ਬਾਣੀ ਦੇ ਉਹ ਕਹਿੰਦੇ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਬੰਦ ਕੱਟੇ ਜਾਣਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋੜ ਦਿੱਤੀ ਹੈ ਪੋਥੀਆਂ ਬਣਾਤੀਆਂ ਵਿੱਚੋਂ ਇੱਕ ਉਹਨਾਂ ਨੇ ਨਿਯਮ ਇਹ ਉਸ ਬੀੜ ਦਾ ਕਰ ਦਿੱਤਾ ਵੀ ਸਾਰੇ ਰਾਗਾਂ ਚੋਂ ਬਾਣੀ ਕੱਢ ਕੇ ਨਾ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਲਿਖ ਦਿੱਤੀ ਫਿਰ ਦੂਸਰੇ ਗੁਰੂਆਂ ਦੀ ਵਾਰੀ ਵਾਰੀ ਲਿਖ ਦਿੱਤੀ ਯਾਨੀ ਜਿਵੇਂ ਰਾਗਾਂ ਚ ਬਾਣੀ ਆਉਂਦੀ ਏਦਾਂ ਨੀ ਰਹਿਣ ਦਿੱਤੀ ਉਹਨਾਂ ਗੁਰੂ ਦੇ ਅਨੁਸਾਰ ਕਰਮ ਕਰ ਦਿੱਤਾ ਰਾਗ ਦੇ ਅਨੁਸਾਰ ਕਰਮ ਨਹੀਂ ਕੀਤਾ ਇਹ ਜਦੋਂ ਬਚਨ ਭਾਈ ਮਨੀ ਸਿੰਘ ਨੇ ਕੀਤਾ ਇਹ ਤਾਂ ਕੀਤਾ ਸੀ ਭਲੇ ਵਾਸਤੇ ਵੀ ਸੰਗ ਜਿਹੜੇ ਆ ਉਹ ਸੰਜੀਆਂ ਤੋਂ ਪੋਥੀਆਂ ਤੋਂ ਪਾਠ ਸਿੱਖ ਲਿਆ ਕਰਨਗੇ ਪਰ ਸਿੰਘ ਪੰਥ ਖਾਲਸਾ ਜਿਹੜਾ ਹੈ ਉਹ ਕਈ ਵਾਰੀ ਬਹੁਤ ਜਜ਼ਬਾਤੀ ਹੋ ਜਾਂਦਾ ਸਿੰਘਾਂ ਨੇ ਸਰਾਪ ਹੀ ਦੇ ਦਿੱਤਾ ਕਹਿਣ ਲੱਗੇ ਤੇਰੇ ਬੰਦ ਬੰਦ ਕੱਟੇ ਜਾਣ ਮਨੀ ਸਿੰਘ ਤੂੰ ਗੁਰਬਾਣੀ ਦੇ ਬੰਦ ਬੰਦ ਕੱਟ ਦਿੱਤੇ ਆ ਹਾਂਜੀ
ਜਿਮ ਗੁਰੂ ਗ੍ਰੰਥ ਬੰਦ ਬੰਦ ਹੀ ਲਾਇਆ
ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਬੰਦ ਬੰਦ ਹਿਲਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਗੁਰੂ ਅਰਜਨ ਦੇਵ ਜੀ ਵਾਲੀ ਤੋੜ ਦਿੱਤੀ ਹੈ
ਤਿਮ ਤੁਮ ਬੰਦ ਬੰਦ ਹੋ ਕਟਾਇਆ
ਭਾਈ ਮਨੀ ਸਿੰਘ ਤੁਹਾਡੇ ਬੰਦ ਬੰਦ ਕੱਟੇ ਜਾਣਗੇ
ਸਿੱਖ ਸੰਗਤ ਇਮਾ ਦੀਨੋ ਸਰਾਪ।
ਇਹ ਤਾਂ ਸਿੱਖ ਸੰਗਤ ਨੇ ਪੰਥ ਖਾਲਸੇ ਨੇ ਸਰਾਪ ਹੀ ਦੇਤਾ ਸਿੰਘਾਂ ਦਾ, ਗੁਰਮਤਾ ਜੋ ਬਣ ਗਿਆ ਵੀ ਇਹ ਠੀਕ ਨਹੀਂ ਹੈ। ਤੇ ਸਿੰਘਾਂ ਦੀ ਹੁਣ ਜਿਹੜੀ ਗੱਲ ਪੰਥ ਖਾਲਸਾ ਬੋਲ ਦੇਵੇ ਨਾ ਸੰਗਤ ਬੋਲ ਦੇਵੇ, ਗੁਰੂ ਨੂੰ ਵੀ ਮੰਨਣੀ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਆਪ ਇੱਕ 20 ਬਿਸਵੇ ਕਹਿੰਦੇ, ਸੰਗਤ ਨੂੰ 21 ਬਿਸਵੇ ਦਾ ਰੁਤਬਾ ਦਿੱਤਾ ਹੈ। ਸੋ ਸੰਗਤ ਦਾ ਇਹ ਸਰਾਪ ਭਾਈ ਮਨੀ ਸਿੰਘ ਜੀ ਨੂੰ ਲੱਗਿਆ।
ਮਨੀ ਸਿੰਘ ਸੋ ਲਾਗਿਓ ਪਾਪ।
ਭਾਈ ਮਨੀ ਸਿੰਘ ਜੀ ਨੂੰ ਤੁਹਾਨੂੰ ਇਹ ਪਾਪ ਲੱਗੇਗਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਤੋੜੀ ਹੈ।
ਤਾਪੀ ਮਨੀ ਸਿੰਘ ਯੂੰ ਸੁਣ ਲਈ।
ਇਹ ਸੁਣ ਕੇ ਬਚਨ ਭਾਈ ਮਨੀ ਸਿੰਘ ਜੀ ਸੋਚਣ ਚ ਪੈ ਗਏ।
ਸੁਣਤ ਬਚਨ ਤੇ ਸਾ ਚਿੰਤਾ ਪਈ।
ਚਿੰਤਾ ਹੋਈ ਵੀ ਮੈਂ ਕੀ ਕਰ ਬੈਠਾ, ਖਾਲਸਾ ਨਾਰਾਜ਼ ਕਰ ਲਿਆ, ਪੰਥ ਦੀਆਂ ਮੈਂ ਖੁਸ਼ੀਆਂ ਲੈਣੀਆਂ ਚਾਹੁੰਦਾ ਸੀ, ਪੰਥ ਉਲਟਾ ਮੇਰੇ ਨਾਲ ਨਾਰਾਜ਼ ਹੋ ਗਿਆ।
ਸੰਗਤ ਬਚਨ ਸੋ ਖਾਲੀ ਨਾਹੀ।
ਭਾਈ ਮਨੀ ਸਿੰਘ ਵਿਚਾਰ ਕਰਦੇ ਨੇ ਵੀ ਖਾਲਸੇ ਦਾ ਸੰਗਤ ਦਾ ਬਚਨ ਖਾਲੀ ਨੀ ਜਾਣਾ।
ਸਤ ਬਚਨ ਇਹ ਹਮ ਸਿਰ ਆਹੀ।
ਭਾਈ ਮਨੀ ਸਿੰਘ ਪੰਥ ਲੱਗੇ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਜੀ ਸਤ ਬਚਨ, ਤੁਹਾਡਾ ਬਚਨ ਪੰਥ ਦਾ ਸਿਰ ਮੱਥੇ ਤੇ ਮੇਰੇ ਬੰਦ ਬੰਦ ਕੱਟੇ ਜਾਣ ਮੈਨੂੰ ਮਨਜੂਰ ਹੈ।
ਜੋੜ ਹੱਥ ਸੋ ਤੁਰਤ ਖਲੋਇਓ।
ਸ੍ਰੀ ਅਕਾਲ ਤਖਤ ਸਾਹਿਬ ਪੰਥ ਖਾਲਸੇ ਦੀਵਾਨ ਸਜਿਆ ਸੀਗਾ, ਨਿਮਰਤਾ ਦੇ ਪੁੰਜ ਭਾਈ ਮਨੀ ਸਿੰਘ ਖਾਲਸੇ ਅੱਗੇ ਹੱਥ ਜੋੜ ਕੇ ਖਲੋ ਗਏ।
ਕਰੋ ਅਨੁਗ੍ਰਹ ਜੋ ਹਮ ਸੋ ਹੋਇਓ।
ਖਾਲਸਾ ਜੀ ਜੋ ਭੁੱਲ ਹੋ ਗਈ ਮੇਰੀ ਬਖਸ਼ੋ, ਮੈਨੂੰ ਕਿਰਪਾ ਕਰਕੇ ਇਹ ਮੇਰੇ ਤੇ ਕਿਰਪਾ ਕਰੋ।
ਗੁਰ ਸੰਗਤ ਸੰਗਤ ਗੁਰ ਆਹੀ।
ਗੁਰੂ ਸੰਗਤ ਵਿੱਚ ਹੈ, ਸੰਗਤ ਗੁਰੂ ਦਾ ਰੂਪ ਹੈ, ਕੋਈ ਫਰਕ ਨਹੀਂ, ਮੈਨੂੰ ਤੁਸੀਂ ਗੁਰੂ ਦਾ ਰੂਪ ਨਜ਼ਰ ਆਉਂਦੇ ਹੋ।
ਗੁਰ ਸੰਗਤ ਮੈਂ ਭੇਦ ਕਿਛ ਨਾਹੀ।
ਗੁਰੂ ਔਰ ਗੁਰੂ ਕੀ ਸੰਗਤ ਕੋਈ ਭੇਦ ਨਹੀਂ ਹੈ।
ਸੰਗਤ ਬਚਨ ਹਮੈ ਸਿਰ ਧਰਿਓ।
ਆਪ ਜੀ ਦਾ ਖਾਲਸੇ ਦਾ ਬਚਨ ਮੇਰੇ ਸਿਰ ਮੱਥੇ ਤੇ ਹੈ।
ਸੋ ਮੈਂ ਚਾਹਿਓ ਅਬ ਬਰ ਕਰਿਓ।
ਉਹ ਬਚਨ ਮੈਂ ਸਿਰ ਮੱਥੇ ਤੇ ਪ੍ਰਵਾਨ ਕਰਦਾ ਹਾਂ, ਮੈਨੂੰ ਜੋ ਬੰਦ ਬੰਦ ਕੱਟਣ ਦੀ ਸਜ਼ਾ ਦੇਣੀ ਹੈ ਖਾਲਸੇ ਨੇ, ਉਹ ਮੈਂ ਪ੍ਰਵਾਨ ਕਰਦਾ ਹਾਂ।
ਮੇਰੀ ਸਿੱਖੀ ਸਾਬਤ ਰਹੇ।
ਭਾਈ ਮੇਰੀ ਅਰਦਾਸ ਕਰੋ ਕਿ ਜਦੋਂ ਮੇਰੇ ਬੰਦ ਬੰਦ ਕੱਟੇ ਜਾਣ ਉਦੋਂ ਮੇਰੀ ਸਿੱਖੀ ਸਿਦਕ ਨਿਭ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਾਬਤ ਰਹਿ ਜਾਵੇ, ਬੰਦ ਬੰਦ ਬੇਸ਼ੱਕ ਕੱਟੇ ਜਾਣ।
ਬੰਦ ਬੰਦ ਕਾਟਤ ਨੈ ਦੁਖ ਐਹ।
ਬੰਦ ਬੰਦ ਕੱਟੇ ਜਾਣ, ਮੈਨੂੰ ਦੁੱਖ ਨਹੀਂ ਕੁਛ ਉਸਦਾ, ਉਹਦੀ ਮੈਨੂੰ ਪੀੜਾ ਨਾ ਹੋਵੇ, ਉਸ ਪੀੜਾ ਨੂੰ ਵੇਖ ਕੇ ਮੈਂ ਡੋਲ ਨਾ ਜਾਵਾਂ, ਉਦੋਂ ਕਿਤੇ ਮੇਰਾ ਮਨ ਘਬਰਾ ਨਾ ਜਾਵੇ, ਮੈਂ ਖੁਸ਼ੀ ਖੁਸ਼ੀ ਬੰਦ ਬੰਦ ਕਟਾ ਲਵਾਂ ਤੇ ਮੇਰੀ ਸਿੱਖੀ ਨਿਭ ਜਾਵੇ, ਇਹ ਕਿਰਪਾ ਕਰੋ ਖਾਲਸਾ ਜੀ।
ਸਿੱਖੀ ਮੈਂ ਕਿਛ ਭੰਗ ਨਾ ਪਵੇ।
ਕੋਈ ਸਿੱਖੀ ਚ ਭੰਗ ਨਾ ਪਵੇ, ਮਰਿਆਦਾ ਮੇਰੀ ਟੁੱਟੇ ਨਾ, ਗੁਰੂ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ।
ਸੀਸ ਤੁਰਕਾਂ ਸਿਰ ਪਵੇ।
ਮੇਰਾ ਸੀਸ ਤੁਰਕਾਂ ਦੇ ਸਿਰ ਲੱਗ ਜਾਵੇ, ਲੱਗਣਾ ਤਾਂ ਹੈ ਹੀ ਹੈ, ਕਿਉਂਕਿ ਭਾਈ ਮਨੀ ਸਿੰਘ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਸਨ, ਉਹਨਾਂ ਦਾ ਦਾਦਾ ਸ਼ਹੀਦ, ਉਹਨਾਂ ਦੇ ਭਰਾ ਭਾਈ ਦਿਆਲਾ ਜੀ ਵਰਗੇ ਦੇਗਾਂ ਜੁਬਲੇ ਹੋਣ, ਭਾਈ ਮਾਨ ਸਿੰਘ ਜੀ ਨਿਹੰਗ ਸਿੰਘ ਦਸਵੇਂ ਪਾਤਸ਼ਾਹ ਦੇ ਨਾਲ ਮਾਛੀਵਾੜੇ ਦੇ ਜੰਗਲਾਂ ਚ ਗਏ ਨੇ, ਉਹ ਵੀ ਸੱਕੇ ਭਰਾ ਸਨ ਭਾਈ ਮਨੀ ਸਿੰਘ ਹੋਰਾਂ ਦੇ। ਏਦਾਂ ਇਹ ਸਾਰੇ ਸਿੰਘ ਜਿਹੜੇ ਸ਼ਹੀਦਾਂ ਦਾ ਪਰਿਵਾਰ ਅੱਗੋ ਪੁੱਤਰ ਸ਼ਹੀਦ, ਸਾਰਾ ਪੋਤਰੇ ਵੀ ਸ਼ਹੀਦ ਹੋਏ, ਉਹ ਬੁੱਢਾ ਬਜ਼ੁਰਗ ਜਿਹਨੇ ਆਪਣੇ ਪਰਿਵਾਰ ਦੇ 60 ਜੀ ਸ਼ਹੀਦ ਕਰਾਏ, ਉਹਨੂੰ ਆਪ ਮੌਤ ਤੋਂ ਡਰਨ ਵਾਲਾ ਤਾਂ ਨਹੀਂ ਸੀ। ਕਹਿੰਦਾ ਖਾਲਸਾ ਜੀ ਜਦੋਂ ਸ਼ਹੀਦੀ ਆਵੇ ਸਮਾਂ ਮੈਂ ਖੁਸ਼ੀ ਨਾਲ ਸ਼ਹੀਦੀ ਪਾਵਾਂ, ਤੁਰਕਾਂ ਦੇ ਸਿਰ ਆਪਣੀ ਦੇਹ ਲਾ ਕੇ ਜਾਵਾਂ, ਪਰ ਮੇਰੇ ਤੇ ਇੰਨੀ ਕਿਰਪਾ ਰੱਖਿਆ ਜੇ ਮੈਂ ਸਿੱਖੀ ਸਿਰਕ ਤੋਂ ਨਾ ਡੋਲਾਂ।
ਦੇਹ ਕੱਟਣ ਮੈਂ ਦੁੱਖ ਨਾ ਮਾਨੋ।
ਮੇਰੀ ਦੇਹ ਕੱਟੀ ਜਾਵੇ, ਮੇਰੇ ਬੰਦ ਬੰਦ ਕੱਟੇ ਜਾਣ, ਮੈਂ ਦੁੱਖ ਨਾ ਮੰਨਾ।
ਸਿੱਖੀ ਰਹੇ ਮੈਂ ਵੱਡ ਸੁਖ ਜਾਣੋ।
ਸਿੱਖੀ ਸਿਦਕ ਰਹਿ ਜਾਵੇ, ਬਸ ਇਹੀ ਮੈਨੂੰ ਸੁਖ ਮਿਲੇਗਾ, ਇਹ ਅਰਦਾਸ ਕਰੋ। ਤਾਂ ਫਿਰ ਖਾਲਸੇ ਨੇ ਅਰਦਾਸ ਕੀਤੀ, ਕਹਿਣ ਲੱਗੇ ਮਹਾਰਾਜ ਭਾਈ ਮਨੀ ਸਿੰਘ ਇਹਨਾਂ ਦਾ ਸਿਦਕ ਨਿਭਾ ਦੇਣਾ, ਪੰਥ ਦੀ ਆਸ਼ੀਰਵਾਦ ਹੋ ਗਈ। ਇੱਕ ਪਾਸੇ ਸਰਾਪ ਹੋਇਆ ਵੀ ਤੇਰੇ ਬੰਦ ਬੰਦ ਕੱਟੇ ਜਾਣ, ਦੂਜੇ ਪਾਸੇ ਪੰਥ ਦਾ ਵਾਰ ਹੋਇਆ ਵੀ ਤੇਰੀ ਸਿੱਖੀ ਨਿਭ ਜਾਏਗੀ। ਸੋ ਐਸੇ ਭਾਈ ਸਾਹਿਬ ਮਨੀ ਸਿੰਘ ਨੂੰ ਬਚਨ ਹੋਏ ਨੇ, ਹੁਣ ਬਹਾਨਾ ਸ਼ਹੀਦੀ ਦਾ ਬਣੇਗਾ ਦੀਪਮਾਲਾ ਦਾ ਮੇਲਾ, ਭਾਈ ਸਾਹਿਬ ਉਹਦੇ ਵਾਸਤੇ ਆਪਣੀ ਜਾਨ ਸ੍ਰੀ ਅੰਮ੍ਰਿਤਸਰ ਦੇ ਮੇਲੇ ਵਾਸਤੇ ਵਾਰ ਦੇਣਗੇ, ਗੁਰੂ ਖਾਲਸੇ ਪੰਥ ਦੀ ਸ਼ਾਨ ਬਰਕਰਾਰ ਕਰਨ ਲਈ। ਉਹ ਕਥਾ ਆਪਾਂ ਸੁਣਾਂਗੇ ਅਗਲੇ ਪ੍ਰਕਰਣਾਂ ਵਿੱਚ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾ ਨਾਥ ਨਾ ਸਕੇ ਦੀਨ।
दर्द निवार।
समरथ अगम पूरन
मोहे मया तार।
अंधकूप महाप्रयान नानक पार
आए प्रभु शरणागति कृपा निध्यार।
एक अखर हर मन बस्त नानक होत। वाहे गुरु नाम जहाज है
चढ़े सुतरे पार।
श्रद्धा
कर सेवे